जन को खौं बलहारी जिन शिष्ट साजी सोई हर जाने ताका रूप अपारो नानक आपे वेख हर दिगसै गुरमुख ब्रह्म बीचारो जिन शिष्ट साजी सोई हर जाने ताका रूप अपारो नानक आपे वेख हर दिगसै गुरमुख ब्रह्म बीचारो वाहिगुरु जी का खालसा वाहिगुरु जी की फतह। परम सम्मान योग दातार सतगुरु साहिब श्री गुरु ग्रंथ साहिब सच्चे पातशाह जी महाराज जिन्हां दे 400 साल प्रकाश उत्सव नूं ते गुरमत समागम समर्पित ने आप समूह गुरमुखां ने रल मिल के धन गुरु ग्रंथ साहिब जी की पवित्र गुरबाणी का अखंड पाठ साहिब गुरु कृपा नाल कीता है। अमृत बचना का कीर्तन सतगुरु जी की पावन हजूरी विच आप जी कर रहे सी और सरवण भी कीता। धन गुरु ग्रंथ साहिब सच्चे पातशाह जी ने 3 दिन की इस सेवा तो बाद जो सानू पावन पवित्र हुक्म की दात बख्शी है ये अमृत बचन चौथे पातशाह धन गुरु रामदास कृपालू दातार जी ने अपने पवित्र मुखारबिंद तो उचारण किए ने। गुरु ग्रंथ साहिब जी का राग सुही है अंक 735 उपर इस पवित्र शब्द की आरंभता होंदी है। देखो धन गुरु ग्रंथ साहिब जी की अमृत गुरबाणी अनुसार जो भी मनुख गुरु की बाणी नूं अपने चित तो अपने हिरदे तो भावना नाल पढ़दा विचारदा गायन करदा और सुनदा है उस बारे कोई भी संशय नहीं कोई भी शक नहीं कि उसका पार उतारा होवेगा जा नहीं। हजूर ने कहा कि जिसने भी अपना चित ला के गुरु का शब्द गुरु की बाणी सुनी पढ़ी जा कीर्तन कीता ते बाणी उस गुरमुख दे अंदर निरंतर नाम दी रौ चला देंदी है। गुरबाणी उस हिरदे दे अंदर निरंतर नाम का प्रवाह चलांदी है। ताई हजूर ने अमृत बचन बख्शिश कीते ने कि पूरा थाट बनाया पूरा है वेखो एक समाना इस परपंच में साचे नाम की वडियाई मत को तरो गुमाना सतगुर की जिस नू मत आवे सो सतगुर माहे समाना। साहब कहिंदे इस परपंच विच इस संसार विच जो कुछ प्रभु ने रचिया है जे सारी वडियाई है ता केवल ओ परम पिता परमेश्वर वाहिगुरु जी दे नाम विच है। मता कोई गुमान करके कहे कि मेरे पदार्थ मेरी शान मेरे धन ऐश्वर्ज करके वडियाई है। साहब कहिंदे हकीकत विच जो असली वडियाई है ओ ता है परमेश्वर दे नाम दी। इस परपंच में साचे नाम की वडियाई मत को तरहो गुमाना ਤੇ ਸਤਿਗੁਰ ਕੀ ਦਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਤੇ ਸਤਿਗੁਰੂ ਜੀ ਉਹ ਨਾਮ ਉਹ ਸਿਮਰਨ ਉਹ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਜੋ ਆਪ ਕਹਿ ਰਹੇ ਹੋ ਉਹ ਨਾਮ ਅੰਦਰ ਕਿਵੇਂ ਟਿਕੇਗਾ ਤੇ ਸਾਹਿਬ ਨੇ ਫਰਮਾਇਆ ਇਹ ਬਾਣੀ ਜੋ ਜੀਓ ਜਾਣੈ ਇਸ ਅੰਤਰ ਰਵੈ ਹਰ ਨਾਮ ਜਿਹੜਾ ਬਾਣੀ ਨੂੰ ਆਪਣੀ ਜਿੰਦ ਜਾਣ ਤੋਂ ਜਾਣ ਲਵੇ ਜਾਣਨ ਦਾ ਅਰਥ ਕੇਵਲ ਉਚਾਰਨ ਤੱਕ ਨਹੀਂ ਜਾਣਨ ਤੋਂ ਪਾਰ ਕੇਵਲ ਸ਼ੁੱਧ ਪਾਰ ਤੱਕ ਨਹੀਂ ਜਾਣਨ ਦਾ ਅਰਥ ਹੈ ਕਿ ਜਿਹੜਾ ਆਪਣੇ ਅੰਤਰ ਆਤਮੇ ਤੋਂ ਇਸ ਬਾਣੀ ਦੇ ਅੰਦਰ ਜੋ ਪਾਸ ਕਲਾ ਮਾਲਕ ਨੇ ਟਿਕਾਈ ਹੈ ਉਸ ਦੀ ਉਹਨੂੰ ਸਮਝ ਪੈ ਜਾ ਜਿਹੜਾ ਆਪਣੀ ਜਿੰਦ ਤੋਂ ਬਾਣੀ ਨੂੰ ਪਹਿਚਾਣ ਲੈਂਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਨਾਮ ਉਹ ਆਪ ਹੀ ਟਿਕ ਜਾਂਦਾ ਹੈ ਦੇਖੋ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਇੱਕ ਸਰਕਲ ਕਹਿੰਦੇ ਨੇ ਬਣਿਆ ਹੈ ਮਨੁੱਖ ਲਈ ਕਮਾਈ ਕਰਨ ਵਾਲਿਆਂ ਦੱਸਿਆ ਕਿੰਨੇ ਬਾਣੀ ਨਾਮ ਬਾਣੀ ਇਹਦਾ ਭਾਵ ਇਹ ਹੈ ਕਿ ਜਦੋਂ ਅੰਦਰ ਨਾ ਟਿਕਦਾ ਹੋਵੇ ਤੇ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਪੜ੍ਹੇ ਤੇ ਗੁਰਬਾਣੀ ਪੜ੍ਹਦਿਆਂ ਜਿਉਂ ਜਿਉਂ ਅੰਦਰ ਦਾ ਟਿਕਾ ਆਵੇ ਅੰਦਰ ਨੂੰ ਰਸ ਪ੍ਰਤੀਤ ਹੋਵੇ ਤੇ ਉਥੇ ਟਿਕ ਕੇ ਫਿਰ ਗੁਰੂ ਜੀ ਦੇ ਦਿੱਤੇ ਕੋਈ ਨਾਮ ਦੀ ਦਾਤ ਉਸ ਨਾਮ ਨੂੰ ਜਪਣ ਲੱਗ ਪਵੇ ਤੇ ਜੇ ਕਿਤੇ ਫਿਰ ਅੰਦਰ ਪੁਰਨੇ ਆਪਣਾ ਪ੍ਰਭਾਵ ਬਣਾ ਲੱਗਣ ਤੇ ਫਿਰ ਸਤਿਗੁਰੂ ਦੇ ਸ਼ਬਦ ਦਾ ਬਾਣੀ ਦਾ ਅਭਿਆਸ ਕਰਨ ਲੱਗ ਪਵੇ ਬਾਣੀ ਨਾਮ ਔਰ ਬਾਣੀ ਹਜ਼ੂਰ ਗੁਰੂ ਕਲਗੀਧਰ ਜੀ ਨੂੰ ਇਹ ਸਵਾਲ ਇੱਕ ਵਾਰੀ ਡੱਲੇ ਨੇ ਕੀਤਾ ਸੀ ਮਹਾਰਾਜ ਬਾਣੀ ਔਰ ਨਾਮ ਇਹਨਾਂ ਦੀ ਵਾਰ ਵਾਰ ਆਪ ਜੀ ਦੇ ਗੁਰਸਿੱਖ ਆਪਸ ਵਿਚ ਚਰਚਾ ਕਰਦੇ ਨੇ ਚਰਚਾ ਤੋਂ ਮੁਰਾਦ ਆਪਸ ਵਿਚ ਵਾਰਤਾਲਾਪ ਕਰਦੇ ਨੇ ਇਹ ਕਿਹੋ ਜੀ ਖੇਡ ਹੈ ਕਹਿਣ ਲੱਗੇ ਬਾਣੀ ਗੁਰੂ ਕਾ ਤੀਰ ਹੈ ਜਦੋਂ ਬਾਣੀ ਪੜ੍ਹਨਿਆਂ ਖਿਰਦੇ ਨੂੰ ਭੇਜਦੀ ਹੈ ਖਿਰਦੇ ਨੂੰ ਵਿੰਨਦੀ ਹੈ ਤੇ ਜਿਸ ਤੀਰ ਜਿਸ ਬਾਣੀ ਦਾ ਤੀਰ ਜਿਸ ਮਨੁੱਖ ਦੇ ਖਿਰਦੇ ਨੂੰ ਵਿੰਨ ਜਾਏ ਤੇ ਉਹ ਸੁਰਾਖ ਇੱਕ ਬਣਾ ਦਿੰਦੀ ਏ ਜਿਹਦੇ ਰਾਹੀਂ ਨਾਮ ਅੰਮ੍ਰਿਤ ਆਤਮਾ ਤੱਕ ਜਾ ਪਹੁੰਚਦਾ ਹੈ ਤੇ ਇਹ ਨਾਮ ਆਤਮਾ ਨੂੰ ਪਰਮ ਆਤਮਾ ਦੇ ਚਰਨਾਂ ਵਿਚ ਅਭੇਦ ਕਰ ਦਿੰਦਾ ਹੈ ਸਾਹਿਬ ਕਿਰਪਾਲੂ ਜੀ ਅੱਜ ਤਰੁੱਠੇ ਜੋ ਹੁਕਮ ਹਜ਼ੂਰ ਨੇ ਬਖਸ਼ਿਸ਼ ਕੀਤਾ ਆਪਾਂ ਇਸ ਦੀ ਵਿਚਾਰ ਜ਼ਰੂਰ ਕਰਨੀ ਹੈ ਧੰਨ ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਦੇ ਰਹਾਓ ਦੇ ਜੋ ਬਚਨ ਨੇ ਅਸੀਂ ਉਸ ਨੂੰ ਆਧਾਰ ਬਣਾ ਕੇ ਵਿਚਾਰ ਕਰਾਂਗੇ ਸਹਿ ਫਰਮਾਉਣ ਲੱਗੇ ਮੇਰੇ ਰਾਮ ਹਰ ਜਨ ਆਰੋਗ ਭਏ ਮੇਰੇ ਰਾਮ ਹੇ ਮੇਰੇ ਪਿਆਰੇ ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਹਰ ਜਨ ਆਰੋਗ ਭਏ ਪ੍ਰਭੂ ਦੇ ਸੇਵਕ ਜੋ ਨੇ ਪਰਮਾਤਮਾ ਦੇ ਜੋ ਜਨ ਨੇ ਉਹ ਆਰੋਗ ਭਏ ਆਰੋਗ ਦਾ ਮਤਲਬ ਉਹਨਾਂ ਦੇ ਰੋਗ ਚਲੇ ਗਏ ਉਹ ਬਿਲਕੁਲ ਤੰਦਰੁਸਤ ਹੋ ਗਏ ਤੇ ਸ਼ਰਤ ਹੈ ਹਰ ਜਨ ਪਰਮਾਤਮਾ ਦੇ ਜਨ ਪ੍ਰਭੂ ਦੇ ਜਨ ਉਹ ਆਰੋਗ ਹੋਏ ਨੇ ਕਈ ਵਾਰੀ ਹਜ਼ੂਰ ਦੀ ਬਾਣੀ ਵਿਚੋਂ ਇਹ ਸ਼ਬਦ ਆਪ ਪੜ੍ਹਦੇ ਹੋ ਬਾਣੀ ਸਮਝਣ ਸੁਣਨ ਵਾਲੇ ਬਾਣੀ ਨੂੰ ਵਿਚਾਰਨ ਵਾਲੇ ਬੈਠੇ ਹੋ ਬਾਣੀ ਵਿਚ ਸਾਹਿਬ ਨੇ ਹਰ ਜਨ ਸੇਵਕ ਦਾਸ ਗੁਰਮੁਖ ਸਿੱਖ ਗੁਰਸਿੱਖ ਗੁਲਾਮ ਚਾਕਰ ਅਨੇਕਾਂ ਸ਼ਬਦ ਜਿਹੜੇ ਨੇ ਐਸੇ ਜਗਿਆਸੂ ਕਮਾਈ ਵਾਲਿਆਂ ਲਈ ਵਰਤੇ ਹੁਣ ਹਰ ਜਨ ਆਰੋਗ ਕਹਿ ਪਹਿਲੀ ਬੇਨਤੀ ਹਰ ਜਨ ਕੌਣ ਹੈ ਤੇ ਆਰੋਗਤਾ ਕਾਸ ਦੀ ਆ ਗਈ ਕਿਹੜਾ ਰੋਗ ਲੱਗਾ ਜਦੋਂ ਸ਼ਬਦ ਵਰਤਿਆ ਆਰੋਗ ਭੈ ਤੇ ਸਵਾਲ ਉੱਠੇਗਾ ਆਖਰ ਕਿਹੜਾ ਰੋਗ ਸੀ ਜਿਸ ਰੋਗ ਤੋਂ ਛੁਟਕਾਰਾ ਹੋ ਗਿਆ ਬੰਦ ਖਲਾਸੀ ਹੋ ਗਈ ਤੇ ਹਰ ਜਨ ਕੌਣ ਹੈ ਦੇਖੋ ਕਬੀਰ ਸਾਹਿਬ ਨੇ ਹਰ ਜਨ ਦੀ ਵਿਆਖਿਆ ਬਹੁਤ ਸੋਹਣੀ ਕੀਤੀ ਉਹ ਕਹਿੰਦੇ ਨੇ ਕੁਛ ਗੁਣ ਐਸੇ ਨੇ ਕਿ ਜਿਨ੍ਹਾਂ ਨੂੰ ਮਨੁੱਖ ਧਾਰਨ ਕਰਨ ਦਾ ਯਤਨ ਕਰੇ ਤੇ ਉਹ ਹਰ ਜਨ ਦੀ ਪਦਵੀ ਤੇ ਪਹੁੰਚ ਜਾਂਦਾ ਉਹਨਾਂ ਕੁਛ ਉਦਾਹਰਨਾਂ ਦਿੱਤੀਆਂ ਨੇ ਅੰਮ੍ਰਿਤ ਬਚਨਾਂ ਵਿਚ ਕਹਿੰਦੇ ਨੇ ਮੇਰੇ ਮਨ ਵਿਚ ਵੀ ਇਹ ਖਿਆਲ ਆਇਆ ਸੰਬੋਧਨ ਉਹਨਾਂ ਆਪਣੇ ਆਪ ਨੂੰ ਕੀਤਾ ਕਿ ਮਨਾ ਹਰ ਜਨ ਆਰੋਗ ਹੁੰਦਾ ਹੈ ਹਰ ਜਨ ਉਹਦੀ ਪ੍ਰਭੂ ਦੇ ਦਰ ਤੇ ਅਰਦਾਸ ਸੁਣੀ ਜਾਂਦੀ ਹੈ ਹਰ ਜਨ ਉਹ ਪਰਮਾਤਮਾ ਦਾ ਪ੍ਰਤੱਖ ਸਾਕਾਰ ਰੂਪ ਹੁੰਦਾ ਹੈ ਤੇ ਖਾਲਚਨ ਕਿਉਂ ਨਾ ਬਣਿਆ ਜਾਏ ਤੇ ਮਨ ਵਿਚ ਆਇਆ ਕਿ ਬਣਿਆ ਕਿਵੇਂ ਜਾਏ ਕਿਉਂ ਜੀ ਉਦਾਹਰਨ ਹੋਵੇ ਕਿ ਸਮਝ ਪੈ ਜਾਏ ਪਰਮਾਤਮਾ ਦਾ ਜਨ ਐਸਾ ਹੁੰਦਾ ਹੈ। ਉਸ ਵੇਲੇ ਕਹਿੰਦੇ ਨੇ ਮੇਰੇ ਨੇਤਰਾਂ ਦੇ ਸਾਹਮਣੇ ਜ਼ਮੀਨ ਦੇ ਉੱਤੇ ਜਿੱਥੇ ਲੋਕ ਲੰਘਦੇ ਸਨ ਰਸਤੇ ਵਿਚ ਇਕ ਛੋਟਾ ਜਿਹਾ ਇੱਟ ਦਾ ਰੋੜਾ ਪਏ ਹਰ ਜਨ ਆਰੋਗ ਪਏ। ਕਹਿੰਦੇ ਨੇ ਲੰਘਣ ਵਾਲੇ ਲੋਕ ਆਏ ਪੈਰਾਂ ਦੀ ਠੋਕਰ ਮਾਰੀ ਉਸ ਇੱਟ ਦੇ ਰੋੜੇ ਨੂੰ ਸੜਕ ਦੇ ਇੱਕ ਦੂਸਰੇ ਕਿਨਾਰੇ ਤੇ ਠੋਕਰਾਂ ਮਾਰਦੇ ਰਹੇ ਕਦੀ ਖੱਬੇ ਕਦੀ ਸੱਜੇ ਇੱਟ ਦਾ ਰੋੜਾ ਠੋਕਰਾਂ ਖਾਂਦਾ ਰਿਹਾ ਤੇ ਮਨ ਵਿਚ ਆਇਆ ਮਨਾ ਐਸ ਇੱਟ ਦੇ ਰੋੜੇ ਵਰਗੀ ਆਪਣੀ ਜ਼ਿੰਦਗੀ ਬਣਾ ਲਈਏ ਹਰ ਇੱਕ ਦੀ ਠੋਕਰ ਨੂੰ ਸਹਿਣ ਦਾ ਯਤਨ ਕਰੀਏ ਤੇ ਸ਼ਾਇਦ ਠੋਕਰਾਂ ਸਹਿਣ ਵਾਲੇ ਹਰ ਜਨ ਹੁੰਦੇ। ਕਹਿੰਦੇ ਪਰ ਉਦੋਂ ਪਤਾ ਲੱਗਾ ਜਦੋਂ ਇਹ ਇੱਟ ਦਾ ਟੁਕੜਾ ਤਕੜੇ ਅਮੀਰ ਤਨਾੜ ਜਿਨੇ ਕੀਮਤੀ ਜੋੜਾ ਪੈਰਾਂ ਵਿਚ ਪਾਇਆ ਜੁੱਤੀ ਵਾਲੇ ਦੀ ਤਾਂ ਠੋਕਰ ਸਹਾਰ ਗਿਆ ਤੇ ਜਦੋਂ ਕੋਈ ਨਗਨ ਪੈਰ ਆਇਆ ਉਹਨੂੰ ਠੋਕਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਮਨ ਵਿਚ ਆਇਆ ਹਰ ਜਨ ਐਸਾ ਨਹੀਂ ਹੁੰਦਾ ਕਿ ਤਕੜੇ ਬਲ ਵਾਲੇ ਦੀ ਤਾਂ ਸਹਾਰ ਜਾਏ ਤੇ ਮਾੜਾ ਆਵੇ ਉਹਦੇ ਉੱਤੇ ਆਪਣਾ ਪ੍ਰਭਾਵ ਉਹਨੂੰ ਠੋਕਰ ਮਾਰੇ। ਪਰਮਾਤਮਾ ਦਾ ਸੇਵਕ ਹਰ ਜਨ ਐਸਾ ਨਹੀਂ ਹੋ ਸਕਦਾ। ਮਨ ਨੇ ਕਿਹਾ ਚਲੋ ਜਿਸ ਮਿੱਟੀ ਤੇ ਰੋੜਾ ਪਿਆ ਇਹ ਮਿੱਟੀ ਤਾਂ ਕਦੀ ਕਿਸੇ ਨੂੰ ਠੋਕਰ ਨਹੀਂ ਮਾਰਦੀ ਇਹ ਤਾਂ ਨਾ ਹਰ ਇੱਕ ਦੇ ਪੈਰਾਂ ਦੇ ਥੱਲੇ ਰਹਿੰਦੀ ਏ ਇੰਨੀ ਨਿਰਮਾਣਤਾ। ਪਰ ਕਹਿੰਦੇ ਹਕੀਕਤ ਇਹ ਵੇ ਕਿ ਮਿੱਟੀ ਨੂੰ ਉੱਠਣ ਦਾ ਮੌਕਾ ਹੀ ਨਹੀਂ ਮਿਲਿਆ ਰਹਿੰਦੀ ਤਾਂ ਹਰ ਇੱਕ ਦੇ ਪੈਰਾਂ ਥੱਲੇ ਵੇ ਕੀ ਪਾਪੀ ਕੀ ਪੁੰਨੀ ਕੀ ਤਨਾੜ ਕੀ ਰੰਕ ਕੀ ਰਾਜਨ ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ ਏ। ਪਰ ਮਤ ਸਮਝੀਏ ਕਿ ਹਰ ਥਾਂ ਤੇ ਨਿਮਰਤਾ ਵਾਲਾ ਰਹਿਣ ਵਾਲਾ ਹਰ ਜਨ ਹੈ ਦਰਅਸਲ ਮਜਬੂਰੀ ਉਹਨੂੰ ਝੁਕਾ ਕੇ ਰੱਖ ਦੀਏ ਮਿੱਟੀ ਝੁਕਦੀ ਜ਼ਰੂਰ ਏ ਪਰ ਉੱਠਣ ਦਾ ਮੌਕਾ ਕਿਤੇ ਮਿਲ ਜਾਏ ਥੋੜੀ ਜੀ ਤੇਜ਼ ਹਵਾ ਚੱਲੇ ਇਹ ਹੀ ਮਿੱਟੀ ਪੈਰਾਂ ਤੋਂ ਨਿਕਲ ਕੇ ਮਨੁੱਖ ਦੇ ਤਨ ਨੂੰ ਦਾਗੀ ਕਰ ਦਿੰਦੀ। ਕਹਿੰਦੇ ਅਸਲ ਵਿਚ ਮੌਕਾ ਨਹੀਂ ਮਿਲਿਆ ਮਿੱਟੀ ਨੂੰ ਉੱਠਣ ਦਾ ਜੇ ਉੱਠਣ ਦਾ ਸਬੱਬ ਬਣੇ ਤੇ ਲੋਕਾਂ ਦੇ ਤਨ ਦਾਗੀ ਕਰ ਦਈਏ। ਕਹਿੰਦੇ ਜਿਹੜੀ ਵਕਤੀ ਤੌਰ ਤੇ ਝੁਕਣਾ ਹੈ ਉਹ ਮਿੱਟੀ ਦੀ ਨਿਮਰਤਾ ਹੈ ਤੇ ਜਿੱਦਣ ਕਿਤੇ ਉੱਠਣ ਦਾ ਮੌਕਾ ਮਿਲ ਗਿਆ ਬਲ ਆ ਗਿਆ ਤਾਕਤ ਆ ਗਈ ਧਨ ਪਦਾਰਥ ਆ ਗਏ ਉੱਠਣ ਦਾ ਮੌਕਾ ਮਿਲੇ ਤੇ ਉਹੀ ਮਿੱਟੀ ਮਨੁੱਖ ਦੇ ਤਨ ਨੂੰ ਦਾਗੀ ਕਰਦੀ ਏ। ਪਰ ਪਰਮਾਤਮਾ ਦੇ ਸੇਵਕ ਦੀ ਅਵਸਥਾ ਤਾਂ ਬਿਲਕੁਲ ਅੰਦਰੋਂ ਟਿਕਾਓ ਵਾਲੀ ਏ ਉਹ ਵਕਤੀ ਤੌਰ ਤੇ ਨਹੀਂ ਟਿਕਦਾ ਉਹ ਸਦੀਵ ਕਾਲ ਲਈ ਅੰਦਰੋਂ ਚੁੱਕ ਜਾਂਦਾ ਹੈ। ਕਹਿੰਦੇ ਮਿੱਟੀ ਵਰਗੇ ਬਣਿਆ ਵੀ ਹਰ ਜਨ ਨਹੀਂ ਬਣੀਦਾ। ਤੀਸਰਾ ਪ੍ਰਮਾਣ ਉਹਨਾਂ ਦਿੱਤਾ ਸੀ ਕਿ ਪਾਣੀ ਵਰਗੇ ਬਣ ਜਾਈਏ ਪਾਣੀ ਤਾਂ ਹਮੇਸ਼ਾ ਨਿਵਾਨ ਨੂੰ ਚੱਲਦਾ ਤੇ ਰੱਬ ਨੇ ਇੰਨੀ ਕੁ ਪਾਣੀ ਨੂੰ ਦਾਤ ਦਿੱਤੀ ਏ ਜਿੱਥੇ ਵੀ ਜਾਂਦਾ ਉਹ ਅੱਗ ਹੀ ਬੁਝਾਉਂਦਾ ਕਦੀ ਤੱਕੋ ਖਾਨ ਭਾਵੇਂ ਅੱਗ ਦੇ ਉੱਤੇ ਉਬਲਦਾ ਹੋਵੇ ਆਪ ਅੱਤ ਦਾ ਸੜਿਆ ਹੋਵੇ ਤਪਦਾ ਹੋਵੇ ਪਰ ਜਦੋਂ ਉਬਾਲਾ ਖਾ ਕੇ ਅੱਗ ਤੇ ਪੈਂਦਾ ਨਾ ਤੇ ਕਦੀ ਵੀ ਉਹ ਅੱਗ ਉੱਤੇ ਤੇਲ ਵਾਲਾ ਕੰਮ ਨਹੀਂ ਕਰਦਾ ਬਲਦਾ ਹੋਇਆ ਪਾਣੀ ਵੀ ਬਲਦੀ ਅੱਗ ਤੇ ਪੈ ਤੇ ਅੱਗ ਨੂੰ ਸ਼ਾਂਤ ਕਰ ਦਿੰਦਾ। ਅੱਗ ਬੁਝਾਉਣ ਦਾ ਸੁਭਾਅ ਉਹਦਾ ਗਰਮ ਹੋ ਕੇ ਵੀ ਕਾਇਮ ਏ। ਕਹਿੰਦੇ ਪਾਣੀ ਵਰਗੇ ਬਣ ਜਾਈਏ ਆਖਰ ਇਹ ਨਿਵਾਨ ਨੂੰ ਚੱਲਦਾ ਹੈ। ਉਸ ਵੇਲੇ ਉਹਨਾਂ ਬਚਨ ਕਿਹਾ ਕਹਿੰਦੇ ਨੇ ਨਿਵਾਨ ਨੂੰ ਜ਼ਰੂਰ ਤੁਰਦਾ ਪਰ ਇੱਕ ਬੜਾ ਵੱਡਾ ਔਗਣ ਇਹਦੇ ਕੋਲ ਹੈ ਜਿਹੜੀ ਥਾਂ ਤੇ ਜਾਂਦਾ ਹੈ ਜਿਹੋ ਜਿਹਾ ਰੰਗ ਕੋਈ ਘੋਲਦਾ ਉਹੋ ਜਿਹਾ ਆਪਣਾ ਆਪ ਰੂਪ ਬਣਾ ਲੈਂਦਾ ਹੈ। ਕਹਿੰਦੇ ਔਗਣ ਹੈ ਜਿੱਥੇ ਜਾਂਦੇ ਆ ਉਹੋ ਜਿਹਾ ਰੰਗ ਬਣਾਉਂਦਾ ਤੇ ਦੂਸਰਾ ਇਹਦੇ ਕੋਲ ਔਗਣ ਹੈ ਸਰਦੀ ਦੀ ਗਰਮ ਸੰਗਤ ਮਿਲੇ ਤੇ ਜੰਮ ਜਾਂਦਾ ਅੱਗ ਦੀ ਸੰਗਤ ਮਿਲੇ ਤੇ ਉਬਾਲੇ ਖਾਂਦਾ। ਪਰ ਹਰ ਜਨ ਨੂੰ ਤਾਂ ਕਿਹਾ ਜਾਂਦਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਪਰ ਪਾਣੀ ਆਪਣਾ ਗੁਣ ਗਵਾ ਦਿੰਦਾ ਆਪਣੇ ਸੁਭਾਅ ਨੂੰ ਛੱਡ ਜਾਂਦਾ ਹੈ। ਕਬੀਰ ਸਾਹਿਬ ਨੇ ਹਰ ਜਨ ਦੀ ਵਿਆਖਿਆ ਕਰਦਿਆਂ ਇਹ ਸਲੋਕ ਤਿੰਨ ਜਿਹੜੇ ਦਰਜ ਕੀਤੇ ਨੇ ਸ਼ਬਦ ਵਰਤੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੀਂ ਮਿਲੇ ਭਗਵਾਨ। ਨਾਲ ਬਚਨ ਕੀਤਾ ਰੋੜਾ ਹੁਆ ਤੋ ਕਿਆ ਬਹਿਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ ਕਬੀਰ ਖੇ ਕੋਈ ਤੋ ਕਿਆ ਬਹਿਆ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਫਿਰ ਕਿਹਨੇ ਕਬੀਰ ਪਾਣੀ ਹੁਆ ਤੋ ਕਿਆ ਬਹਿਆ ਸੀਰਾ ਤਾਤਾ ਹੋਏ, ਸੀਰਾ ਦਾ ਅਰਥ ਸ਼ੀਤਲ, ਤਾਤਾ ਦਾ ਅਰਥ ਉਬਾਲੇ ਖਾਣੇ, ਸੀਰਾ ਤਾਤਾ ਹੋਏ ਤੇ ਦਾਤਾ ਜੀ ਫਿਰ ਕਿਹੋ ਜਿਹਾ ਚਾਹੀਦਾ? ਕਹਿਣ ਲੱਗੇ ਖਰਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦੇ ਵਰਗਾ ਜਿਹੜਾ ਬਣ ਜਾਏ ਨਾ ਉਹ ਅਸਲ ਵਿਚ ਅਰੋਗ ਹੁੰਦਾ ਹੈ। ਫਿਰ ਸਿਆਣਿਆਂ ਨੇ ਇਹਦਾ ਇਕ ਅਰਥ ਹੋਰ ਵੀ ਲਿਆ, ਕਹਿੰਦੇ ਨੇ ਜੇ ਖਰਜਣ ਬਣਨਾ ਤੇ ਤੂੰ ਇਹਨਾਂ ਤਿੰਨਾਂ ਦਾ ਇਕ ਇਕ ਗੁਣ ਲੈ ਲੈ, ਔਗਣ ਨੂੰ ਛੱਡ ਦੇ, ਰੋੜੇ ਦਾ ਗੁਣ ਲੈ ਲੈ ਵੀ ਠੋਕਰ ਸਹਾਰਨ ਦੀ ਜਾਂ ਸਿੱਖ ਲੈ, ਔਗਣ ਛੱਡ ਦੇ ਠੋਕਰ ਮਾਰਨ ਵਾਲਾ ਇਹਦਾ। ਮਿੱਟੀ ਦਾ ਇਕ ਗੁਣ ਲੈ ਲੈ ਕਿ ਨਿਮਰਤਾ ਵਿਚ ਰਹਿ ਕੇ ਝੁਕਣ ਦਾ, ਹਰ ਇਕ ਦੇ ਚਰਨਾਂ ਵਿਚ ਰਹਿਣ ਦਾ ਨਿਮਰਤਾ ਦਾ। ਤੇ ਪਾਣੀ ਦਾ ਇਕ ਗੁਣ ਲੈ ਲੈ ਕਿ ਉੱਚਾ ਉੱਠ ਕੇ ਵੀ ਨਿਵਾਨ ਨੂੰ ਤੁਰਦਾ। ਜੇ ਇਕ ਇਕ ਗੁਣ ਲੈ ਲੈ ਤੇ ਸੱਚ ਜਾਣੀ ਹਰ ਜਨ ਵਾਲੀ ਅਵਸਥਾ ਦੇ ਨੇੜੇ ਝੁਕੇਗਾ। ਸਾਹਿਬ ਨੇ ਕਿਹਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਪਿਛਲੇ ਦਿਨ ਇਕ ਅਰਜ਼ ਕੀਤੀ ਸੀ, ਗੁਰੂ ਅਰਜੁਨ ਦੇਵ ਜੀ ਦਾ ਇਕ ਬਚਨ ਅਸੀਂ ਪੜ੍ਹ ਲਈ। ਦੇਖੋ ਉਸ ਸ਼ਬਦ ਵਿਚ ਦਾਤਾ ਜੀ ਨੇ ਨਾ ਹਰ ਜਨ ਸ਼ਬਦ ਦੀ ਵਰਤੋਂ ਰਹਾਉ ਦੀ ਤੁਕ ਵਿਚ ਕੀਤੀ। ਇਹ ਸ਼ਬਦ ਆਰੰਭ ਹੁੰਦਾ ਹੈ ਕਿ ਹਰ ਜਨ ਰਾਖੇ ਗੁਰ ਗੋਬਿੰਦ, ਮੇਰੇ ਰਾਮ ਹਰ ਜਨ ਆਰੋਗ ਭੈ, ਹਰ ਜਨ ਰਾਖੇ ਗੁਰ ਗੋਬਿੰਦ। ਫਿਰ ਉਹਦੇ ਅਖੀਰ ਵਿਚ ਇਕ ਬਚਨ ਕਹਿੰਦੇ ਨੇ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਾਹਿਬ ਨੇ ਇੱਥੇ ਤਿੰਨ ਗੁਣ ਕਹੇ ਕਿ ਰੋੜੇ ਤੋਂ ਸਹਿਣਸ਼ੀਲਤਾ ਦਾ, ਮਿੱਟੀ ਤੋਂ ਨਿਮਰਤਾ ਦਾ, ਪਾਣੀ ਤੋਂ ਵੱਡਿਆਂ ਹੋ ਕੇ ਵੀ ਝੁਕਣ ਦਾ। ਤੇ ਉੱਥੇ ਹਜ਼ੂਰ ਨੇ ਤਿੰਨ ਬਚਨ ਕਹੇ ਨੇ। ਕਹਿਣ ਲੱਗੇ ਖਰ ਜਨ ਉਹ ਬਣਦਾ ਹੈ ਜਿਹਦੇ ਉੱਤੇ ਮੇਰੇ ਮਾਲਕ ਦਾ ਹੱਥ ਉਹਦੇ ਸਿਰ ਤੇ ਹੋਵੇ, ਹਰ ਜਨ ਉਹ ਬਣਦਾ ਹੈ ਜਿਸ ਉੱਤੇ ਸਾਈਂ ਦੀ ਦ੍ਰਿਸ਼ਟੀ ਹੋਵੇ, ਤੇ ਖਰ ਜਨ ਉਹ ਬਣਦਾ ਹੈ ਜਿਹਨੂੰ ਦਾਤਾ ਆਪਣੇ ਗਲੇ ਨਾਲ ਲਾ ਲਵੇ। ਬਚਨ ਕੀਤੇ ਚਤੁਰ ਦਿਸ਼ਾ ਤੀਨੋਂ ਬਲ ਆਪਣਾ ਸਿਰ ਉਪਰ ਕਰ ਧਾਰਿਓ, ਜਿਹਦੇ ਸਿਰ ਉੱਤੇ ਕਰ ਹੋਵੇ। ਤੇ ਦੂਜਾ ਗੁਣ ਕੀ ਕਰਦਾ ਇੱਥੇ ਹੱਥ ਹੈ, ਕਿਰਪਾ ਕਟਾਖ ਅਵਲੋਕਨ ਕੀਨੋਂ ਦਾਸ ਕਾ ਦੁੱਖ ਵਿਧਾਰਿਓ, ਦਾਸ ਕਾ ਦੁੱਖ ਵਿਧਾਰਿਓ ਮੇਰੇ ਰਾਮ ਹਰ ਜਨ ਆਰੋਗ ਭੈ। ਜਦੋਂ ਕਿਰਪਾ ਦ੍ਰਿਸ਼ਟੀ ਕੀਤੀ ਦਾਸ ਦੇ ਦੁੱਖ ਕਰ ਦਿੱਤੇ। ਤੇ ਤੀਸਰੀ ਮਿਹਰ ਕੀ ਕਰਦੇ ਨੇ ਕਿ ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੈ ਦਿਆਲ ਉਰਕ ਬਖਸ਼ੰਦ, ਕਿਰਪਾ ਦ੍ਰਿਸ਼ਟੀ ਕਰਨ, ਆਪਣਾ ਹੱਥ ਸਿਰ ਤੇ ਰੱਖਣ, ਆਪਣੇ ਗਲੇ ਨਾਲ ਲਾ ਲੈਣ। ਫਿਰ ਕਹਿੰਦੇ ਇਹ ਹੋ ਜੈ ਹਰ ਜਨ ਆਰੋਗ ਹੋ ਜਾਂਦੇ, ਉਹਨਾਂ ਨੂੰ ਕੋਈ ਰੋਗ ਨਹੀਂ। ਹੁਣ ਕਿਰਪਾ ਦ੍ਰਿਸ਼ਟੀ ਕਿਵੇਂ ਹੋਵੇ? ਸਵਾਲ ਵਿਚੋਂ ਸਵਾਲ ਨਿਕਲੇਗਾ ਕਿ ਉਹਦੇ ਗਲੇ ਨਾਲ ਕਿਵੇਂ ਮਿਲਿਆ ਜਾਏ, ਕਿਵੇਂ ਮੇਰਾ ਮਾਲਕ ਆਪਣਾ ਹੱਥ ਸਾਡੇ ਸਿਰ ਤੇ ਰੱਖਦਾ। ਸਾਹਿਬ ਕਹਿੰਦੇ ਮਤ ਸਮਝੀ ਕਿ ਤੇਰੇ ਨੇੜੇ ਤੇਰੇ ਪ੍ਰਭੂ ਦੀ ਦਾਤ ਨਹੀਂ। ਚਤੁਰ ਦਿਸ਼ਾ ਦਾ ਮਤਲਬ ਹੀ ਇਹ ਕਿ ਚਾਰ ਚੁਫੇਰੇ ਉਹਦੀ ਰਹਿਮਤ ਬਰਸਦੀ ਪਈ ਹੈ, ਤੇ ਜੇ ਉਹਦੇ ਗਲੇ ਨਾਲ ਮਿਲਣਾ ਉਹਦੀ ਨਜ਼ਰ ਲੈਣੀ ਹੈ। ਤੇ ਫਿਰ ਸਜਣਾ ਇੱਕ ਭਾਵਨਾ ਬਣਾ ਕੇ ਅਰਦਾਸ ਕਰਿਆ ਕਰ, ਪ੍ਰਭ ਕੀ ਜੈ ਕਿਰਪਾ ਨਿਦਾਨ, ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੱਲ ਆਵਾਂਗੇ। ਜਦੋਂ ਬੇਨਤੀ ਕਰੇਗਾ ਹੇ ਦਾਤਾ ਜੀ ਇਹ ਸ਼ਰੀਰ ਰੋਗਾਂ ਨਾਲ ਭਰਿਆ ਪਿਆ ਹੈ, ਤੁਸੀਂ ਮੇਲ ਕਰਕੇ ਅਰੋਗਤਾ ਦੀ ਦਾਤ ਦਿਓ। ਅੱਜ ਦੇਖੋ ਸਤਿਗੁਰੂ ਤਰੁੱਠੇ ਤੇ ਆਪ ਜੀ ਨੇ ਜੋ ਪਾਠ ਕੀਤਾ ਉਸ ਅਨੁਸਾਰ ਸ਼ਬਦ ਵਰਤੇ ਕਿ ਹੇ ਭਾਈ ਪ੍ਰਭੂ ਦੇ ਸੇਵਕ ਆਰੋਗ ਹੋ ਗਏ, ਭੈ ਦਾ ਅਰਥ ਆਪਾਂ ਕਰਾਂਗੇ ਹੋ ਗਏ, ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ, ਦੇਖੋ ਬੜੀ ਬੜੀ ਬਾਣੀ ਵਿਚ ਸ਼ਬਦ ਗੁਰਮਤ ਨਾਮ, ਗੁਰ ਬਚਨੀ, ਗੁਰ ਪ੍ਰਸਾਦੀ, ਗੁਰ ਸ਼ਬਦੀ ਬੜੀ ਬੜੀ ਆਉਂਦਾ। ਇਹਦਾ ਮਤਲਬ ਇਹ ਵੇ ਕਿ ਨਾਮ ਤਾਂ ਪਰਮਾਤਮਾ ਦੇ ਅਨੇਕਾਂ ਨੇ, ਪਰ ਜਿਹੜਾ ਤੂੰ ਗੁਰੂ ਦੇ ਬਚਨਾਂ ਨੂੰ ਮੰਨ ਕੇ ਗੁਰੂ ਦਾ ਮੰਤਰ ਲੈ ਕੇ ਜਪੇਗਾ ਸੱਚ ਜਾਣੀ ਤੈਨੂੰ ਅਰੋਗਤਾ ਉਹਦੇ ਨਾਲ ਮਿਲਣੀ, ਤੈਨੂੰ ਅਰੋਗਤਾ ਉਹਦੇ ਨਾਲ ਮਿਲੇਗੀ। ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ। ਕਹਿਣ ਲੱਗੇ ਤਿੰਨ ਪਵਿੱਤ ਪਰਮ ਵਾਹਿਗੁਰੂ, ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਤਿੰਨ ਕਹਿ ਖੌਮੈ ਰੋਗ ਗਏ। ਉਹਨਾਂ ਦੇ ਅੰਦਰ ਦੇ ਜਿਹੜੇ ਖੌਮੇ ਦਾ ਰੋਗ ਹੈ ਨਾ ਉਹ ਚਲਾ ਗਿਆ ਜਿੰਨਾ ਜਿੰਨਾ ਨਾਮ ਜਪਿਆ ਸਿਮਰਨ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਾਰ ਰਾਗ ਵਿਚ ਦੋ ਸ਼ਬਦ ਇਕੱਠੇ
ਉਚਾਰਨ ਕੀਤੇ ਤੇ ਤਰਤੀਬ ਵੀ ਗੁਰੂ ਅਰਜਨ ਸਾਹਿਬ ਨੇ ਇੱਕੋ ਜੀ ਦਿੱਤੀ। ਪਹਿਲੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਨੇ ਰੋਗਾਂ ਦਾ ਜ਼ਿਕਰ ਕੀਤਾ ਹੈ ਤੇ ਉਸ ਤੋਂ ਅਗਲੇ ਸ਼ਬਦ ਵਿੱਚ ਅਰੋਗਤਾ ਕਿਵੇਂ ਮਿਲੇ ਉਸ ਔਖਦੀ ਦਾ ਜ਼ਿਕਰ ਕੀਤਾ ਹੈ, ਕਿਉਂਕਿ ਸਤਿਗੁਰੂ ਬੇਅੰਤ ਗੁਣਾਂ ਦੇ ਖਜ਼ਾਨੇ ਨੇ। ਭਾਈ ਸਾਹਿਬ ਦੀ ਜਦੋਂ ਵਾਰ ਪੜ੍ਹਨੇ ਆ ਨਾ ਪੌੜੀ ਕਿ ਸਤਿਗੁਰ ਗੁਣੀ ਨਿਧਾਨ ਹੈ ਤੇ ਇੱਕ ਗੱਲ ਸਪਸ਼ਟ ਹੁੰਦੀ ਹੈ, ਇੰਨੇ ਗੁਣ ਨੇ ਕਿ ਉਸ ਗੁਣਾਂ ਦੇ ਖਜ਼ਾਨੇ ਦਾ ਅੰਤ ਹੀ ਕੋਈ ਨਹੀਂ। ਗੁਣੀ ਨਿਧਾਨ ਦਾ ਅਰਥ ਹੀ ਗੁਣਾਂ ਦਾ ਖਜ਼ਾਨਾ ਹੈ। ਫਿਰ ਭਾਈ ਸਾਹਿਬ ਨੇ ਕੁਝ ਕੁ ਗੁਣ ਗਿਣੇ ਨੇ, ਉਹਦੇ ਵਿਚ ਇਕ ਗੁਣ ਉਹਨਾਂ ਇਹ ਵੀ ਦੱਸਿਆ ਹੈ ਕਿ ਮੇਰਾ ਗੁਰੂ ਕਿਰਪਾਲੂ ਵੈਦ ਹੈ, ਇਹ ਵੀ ਦੱਸਿਆ ਮੇਰਾ ਗੁਰੂ ਸੁਖ ਸਾਗਰ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਯਾਰੇ, ਕਹਿਣ ਲੱਗੇ ਸਭ ਸਾ ਗੁਰੂ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ, ਕਹਿਣ ਲੱਗੇ ਪਿਆਰਿਆ ਕਿ ਗੁਰੂ ਦੁਖੀਆਂ ਦਾ ਦੁੱਖ ਦੂਰ ਕਰ ਦਿੰਦੇ ਨੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਹੁਣ ਉੱਥੇ ਗੁਰੂ ਜੀ ਵੈਦ ਨੇ, ਗੁਰੂ ਸੁਖ ਸਾਗਰ ਨੇ, ਗੁਰੂ ਗੁਣ ਨਿਧਾਨ ਨੇ, ਗੁਰੂ ਨਿਰਵੈਰ ਨੇ, ਗੁਰੂ ਨਿਰਭਉ ਨੇ, ਗੁਰੂ ਸੁਜਾਨ ਨੇ, ਇੱਕ ਇੱਕ ਉਹਨਾਂ ਨੇ ਗੁਣ ਗਿਣ ਦਿੱਤਾ। ਪਰ ਇਹਦਾ ਭਾਵ ਇਹ ਨਹੀਂ ਕਿ ਪੂਰੇ ਗੁਣ ਬਿਆਨ ਹੋ ਗਏ। ਗੁਰੂ ਜੀ ਵੈਦ ਨੇ ਤੇ ਵੈਦ ਨੇ, ਵੈਦ ਦਾ ਇੱਕ ਕੰਮ ਹੈ ਉਹ ਦਵਾਈ ਦੇਣ ਤੋਂ ਪਹਿਲਾਂ ਰੋਗ ਦੀ ਜਾਣਕਾਰੀ ਰੱਖਦਾ ਹੈ। ਐਵੇਂ ਨਹੀਂ ਕੋਈ ਰੋਗੀ ਆਵੇ ਤੇ ਉਹਨੂੰ ਆਉਂਦਿਆਂ ਸਾਰ ਬਗੈਰ ਦੇਖਣ ਤੋਂ ਦਵਾਈ ਦੇ, ਉਹਦੀ ਦਵਾਈ ਸ਼ੁਰੂ ਤਾਂ ਕਰਦੇ ਨੇ ਕਿ ਪਹਿਲਾਂ ਉਹਨੂੰ ਦੇਖ ਲੈਣ ਵੀ ਇਹਨੂੰ ਰੋਗ ਹੈ ਕੀ। ਜੈਸਾ ਰੋਗ ਹੋਵੇ ਤੈਸੀ ਦਵਾਈ ਦਿੱਤੀ ਜਾਂਦੀ। ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਉਹ ਵੈਦ ਨੂੰ ਮੁਖਾਤਬ ਕੀਤਾ ਸ਼ਬਦ ਏ, ਪਰ ਅਸਲ ਵਿਚ ਉਹ ਹਰ ਬੰਦੇ ਦੇ ਅੰਦਰ ਦੇ ਰੋਗ ਨੇ। ਕਹਿਣ ਲੱਗੇ ਕਿ ਬੰਦੇ ਨੂੰ ਰੋਗ ਕਿਹੜੇ ਲੱਗੇ ਨੇ, ਕਿਵੇਂ ਆ ਰੋਗ ਹੋਵੇਗਾ, ਕਿਵੇਂ ਤੇਰੇ ਰੋਗ ਜਾਣਗੇ, ਪਹਿਲਾਂ ਸਮਝ ਪਏ ਰੋਗ ਕਿਹੜੇ। ਹਉਮੈ ਤਾਂ ਰੋਗ ਹੈ ਹੀ, ਸਤਿਗੁਰੂ ਨੇ ਬਾਣੀ ਵਿਚ ਕਿਹਾ ਵੈਸੇ ਤਾਂ ਜੋ ਜੋ ਦਿਸ ਹੈ ਸੋ ਸੋ ਰੋਗੀ, ਹਰ ਇਕ ਰੋਗੀ। ਸਤਿਗੁਰੂ ਨੇ ਜੀਵਾਂ ਦਾ ਜ਼ਿਕਰ ਕੀਤਾ, ਹਾਥੀ ਨੂੰ ਰੋਗ ਹੈ, ਮੱਛੀ ਨੂੰ ਰੋਗ ਹੈ, ਭਵਰੇ ਨੂੰ ਰੋਗ ਹੈ, ਪਤੰਗੇ ਨੂੰ ਰੋਗ ਹੈ। ਸਿਰ ਮੈਂ ਸੰਖੇਪ ਵਿਚ ਅਰਜ਼ ਕਰ ਰਿਹਾ, ਬੰਦੇ ਨੂੰ ਕਿਆ ਕਹਿਣ ਲੱਗੇ, ਖੌਮੈ ਰੋਗ ਮਾਨੁਖ ਕੋ ਦੀਨਾ, ਬੰਦੇ ਨੂੰ ਖੌਮੇ ਦਾ ਰੋਗ ਦੇ ਦਿੱਤਾ, ਅੰਦਰ ਟਿਕਾ ਨਾ ਆਇਆ। ਇਸ ਖੌਮੇ ਦੇ ਰੋਗ ਤੋਂ ਅੱਗੇ ਵੀ ਬੜੇ ਰੋਗ ਪਨਪਦੇ, ਅਸਲ ਵਿਚ ਇਹ ਤਾਂ ਜੜ ਹੈ। ਸੱਚ ਜਾਣੋ, ਇਸ ਜੜ ਨੇ ਪਤਾ ਨੀ ਕਿੰਨੀਆਂ ਬਿਮਾਰੀਆਂ ਹੋਰਨਾਂ ਨੂੰ ਜਨਮ ਦਿੱਤਾ। ਤਾਂ ਹੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਦੋਂ ਅਰੋਗ ਹੋਏ, ਕਹਿਣ ਲੱਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ, ਇਹ ਤਨ ਤੇ ਸ਼ਗਲ ਦੂਰ ਕੀਨ। ਅੰਗ ਰੋਗ ਜਿਹੜਾ ਅਸਲ ਵਿਚ ਮੂਲ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਥੇ ਚਾਰ ਬੜੇ ਵੱਡੇ ਰੋਗ ਮੰਨੇ ਨੇ, ਉਹਨਾਂ ਚਾਰ ਰੋਗਾਂ ਦਾ ਜ਼ਿਕਰ ਕੀਤਾ। ਪਹਿਲਾ ਰੋਗ ਹਜ਼ੂਰ ਨੇ ਕਿਹਾ ਪ੍ਰਭੂ ਦੇ ਚਰਨਾਂ ਤੋਂ ਵਿਛੜ ਜਾਣਾ। ਹਕੀਕਤ ਹੈ ਵਿਛੋੜਾ ਹੀ ਹਰ ਇੱਕ ਰੋਗ ਨੂੰ ਜਨਮ ਦਿੰਦਾ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਭੇ ਬਾਅਦ ਵਿਚ ਆਇਆ, ਪਹਿਲਾਂ ਭੁੱਲਿਆ, ਜਦੋਂ ਵਿਛੜ ਜਾਏ ਸਾਹਿਬ ਕਹਿੰਦੇ ਉਦੋਂ ਫਿਰ ਸਾਰੇ ਰੋਗ ਪੈਦਾ ਹੋ ਗਏ। ਹਜ਼ੂਰ ਨੇ ਬਚਨ ਕੀਤੇ ਕਿ ਪਹਿਲਾ ਰੋਗ ਹੈ ਵਿਛੋੜਾ, ਦੂਜਾ ਰੋਗ ਹੈ ਅੰਦਰ ਦੀ ਤ੍ਰਿਸ਼ਨਾ ਦੀ ਮਾਇਆ ਦੀ ਭੁੱਖ, ਤੀਸਰਾ ਰੋਗ ਹੈ ਸਾਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ ਮੌਤ ਦਾ, ਤੇ ਚੌਥਾ ਰੋਗ ਹੈ ਇਸ ਪੰਜ ਭੂਤਕ ਸਰੀਰ ਨੂੰ ਲੈ ਕੇ ਤੁਰਿਆ ਕੋਈ ਨਾ ਕੋਈ ਚਮੜੀ ਨੂੰ ਤਨ ਦਾ ਰੋਗ ਲੱਗ ਜਾਂਦਾ। ਸਾਹਿਬ ਕਹਿੰਦੇ ਇੰਨੇ ਰੋਗ ਨੇ ਪਰ ਹਰ ਜਨ ਅਰੋਗ ਹੋ ਜਾਂਦੇ ਨੇ। ਚਾਰਾਂ ਰੋਗਾਂ ਤੋਂ ਸ਼ਬਦ ਵਰਤਿਆ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋੜੈ ਦਾਰੂ ਲਾਏ, ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲਗੈ ਨਾ ਬੀਰ। ਕਹਿਣ ਲੱਗੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਦੇ ਕੋ ਮਿਲੈ ਸਜਾਏ, ਵੈਦ ਨਾ ਭੋੜੈ ਦਾਰੂ ਲਾਏ। ਪਰ ਸੁਜਾਨ ਵੈਦ, ਮੇਰਾ ਗੁਰੂ ਗੋਬਿੰਦ ਵੈਦ, ਉਹਨਾਂ ਨੇ ਨਾਲ ਦਵਾਈ ਵੀ ਦੱਸ ਦਿੱਤੀ। ਕੇਵਲ ਰੋਗ ਨਹੀਂ, ਅਗਲੇ ਸ਼ਬਦ ਵਿਚ ਉਹਨਾਂ ਦਵਾਈ ਦੱਸੀ। ਕਹਿਣ ਲੱਗੇ ਸੱਜਣਾ, ਅਸਲ ਵਿਚ ਇਹ ਦੁੱਖ ਸੈਂਕੀਏ ਦੀ ਤਰ੍ਹਾਂ ਨੇ, ਮੋਹਰੇ ਦੀ ਤਰ੍ਹਾਂ ਨੇ। ਚੇਤੇ ਰੱਖੀ ਮੋਹਰਾ ਹਰ ਇੱਕ ਨੂੰ ਮਾਰ ਦਿੰਦਾ ਹੈ, ਪਰ ਜੇ ਕਿਤੇ ਹਕੀਮ ਕੋਲ ਜਾਏ ਉਹ ਮੋਹਰੇ ਵਿਚੋਂ ਵੀ ਅਰੋਗਤਾ ਦੀ ਦਾਤ ਲੱਭ ਲੈਂਦੇ। ਕਹਿਣ ਲੱਗੇ ਰੋਗ ਦੁੱਖ ਇੱਕ ਮੋਹਰੇ ਦੀ ਤਰ੍ਹਾਂ ਹੈ। ਕਹਿੰਦੇ ਜੇ ਸੰਖਿਆ ਮੋਹਰਾ ਹੈ
ਉਹਨੂੰ ਖਾਣ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ। ਸ਼ਬਦ ਵਰਤੇ ਰੋਗ ਸੰਖੀਏ ਦੀ ਤਰ੍ਹਾਂ ਨੇ। ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪੇ, ਨਾਮ ਦਾ ਮਸਾਲਾ ਪਾ ਪਾ ਕੇ ਇਸ ਰੋਗ ਨੂੰ ਮਾਰ ਕੇ ਕੁਸ਼ਤਾ ਬਣਾ ਲੈ। ਕਹਿਣ ਲੱਗੇ ਸਜਣਾ, ਉਹ ਮੋਹਰਾ ਵੀ ਕੁਸ਼ਤਾ ਬਣ ਕੇ ਕਈਆਂ ਨੂੰ ਅਰੋਗਤਾ ਦੇ ਜਾਂਦਾ ਹੈ। ਉਹ ਕਿਵੇਂ ਅਰੋਗ ਹੋਏ? ਉਹਨਾਂ ਨੂੰ ਹਜ਼ੂਰ ਨੇ ਸ਼ਬਦ ਸਮਝਾਏ ਕਿ ਦੁੱਖ ਮੋਹਰਾ ਮਾਰਨ ਹਰ ਨਾਮ, ਮਾਰਨ ਦਾ ਆਖਰੀ ਅਰਥ ਇੱਥੇ ਵੀ ਮਸਾਲਾ, ਕਿ ਪਰਮਾਤਮਾ ਦੇ ਨਾਮ ਦਾ ਮਸਾਲਾ ਪਾ ਕੇ ਇਸ ਰੋਗ ਨੂੰ ਮਾਰ ਦਿੱਤਾ, ਕੁਸ਼ਤਾ ਕਰ ਦਿੱਤਾ, ਖਤਮ ਕਰ ਦਿੱਤਾ। ਦੇਖੋ ਪਰਮਾਤਮਾ ਦਾ ਨਾਮ ਕੋਈ ਤਾਂ ਸਾਰੀਆਂ ਬਿਮਾਰੀਆਂ ਨੂੰ ਜੜੋਂ ਕੱਟ ਦਿੰਦਾ ਹੈ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ। ਪੁਰਾਤਨ ਸਮੇਂ ਅੱਜ ਵੀ ਜਦੋਂ ਹਕੀਮ ਵੈਦ ਸਿਆਣੇ ਸੱਜਣ ਕੋਈ ਵੀ ਔਸ਼ਧੀ ਤਿਆਰ ਕਰਦੇ ਨੇ ਤੇ ਉਹਨਾਂ ਨੇ ਕਰਨਾ ਕੀ ਏ, ਪਹਿਲਾਂ ਉਸ ਚੀਜ਼ ਨੂੰ ਮਾਰਦੇ ਨੇ, ਭਸਮ ਕਰਦੇ ਨੇ। ਕੁਝ ਐਸੀਆਂ ਜੜੀਆਂ ਬੂਟੀਆਂ ਨੇ ਜਿਨ੍ਹਾਂ ਨੂੰ ਕਈ ਕਈ ਦਿਨ ਪੱਥਰ ਤੇ ਰੱਖ ਕੇ ਕੁੱਟੀ ਜਾਂਦੇ, ਰੋਜ਼ਾਨਾ ਉਹਨੂੰ ਕੁੱਟਦੇ ਨੇ। ਸਾਹਿਬ ਕਹਿੰਦੇ ਨੇ ਸੰਤੋਖ ਨੂੰ ਪੱਥਰ ਬਣਾਈ ਜਿਹਦੇ ਉੱਤੇ ਇਸ ਮੋਹਰੇ ਦਵਾਈ ਨੂੰ ਤੂੰ ਪੀ ਕੇ ਕੁਸ਼ਤਾ ਕਰਨਾ ਹੈ, ਇਹਨੂੰ ਬਰੀ ਕਰਨਾ ਚਾਹੁੰਦ। ਸੰਤੋਖ ਦਾ ਪੱਥਰ ਹੋਵੇ ਤੇ ਉਪਰੋਂ ਜਿਹਦੇ ਨਾਲ ਮਿਲਣਾ ਉਹ ਹੱਥੋਂ ਕੁਝ ਦੇ ਕੇ ਭਲਾ ਮਨਾਉਣ ਵਾਲੀ ਬਿਰਤੀ ਰੱਖੀ, ਅਰੋਗ ਹੋ ਜਾਏਗਾ। ਸਾਹਿਬ ਕਹਿੰਦੇ ਫਿਰ ਇਸ ਦਵਾਈ ਨੂੰ ਰੋਜ਼ ਖਾਈ, ਇੱਕ ਦਿਨ ਨਹੀਂ ਕੇਵਲ। ਹਜ਼ੂਰ ਨੇ ਸ਼ਬਦ ਵਰਤੇ ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ, ਪੀਸਨਾਤ ਦਾਨ, ਨਿਤ ਨਿਤ ਲਿਓ ਨਾ ਛੀਜੈ ਦੇ, ਅੰਤ ਕਾਲ ਜਮ ਮਾਰੈ ਤੇ ਅੰਤਲੇ ਸਮੇਂ ਜਮਦੂਤ ਵੀ ਨੇੜੇ ਨੀ ਟੁਕੇਗਾ। ਧੰਨ ਗੁਰੂ ਰਾਮਦਾਸ ਫਰਮਾਉਣ ਲੱਗੇ, ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਖੋਮੈ ਰੋਗ ਗਏ, ਉਹਨਾਂ ਦੇ ਅੰਦਰ ਦੇ ਖੋਮੇ ਦੇ ਰੋਗ ਚਲੇ ਗਏ। ਦੇਖੋ ਤਿਨਕੇ ਬਹੁ ਬਚਨ ਹੈ, ਜਿਨ੍ਹਾਂ ਵੀ ਬਹੁ ਬਚਨ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਜਪਿਆ ਉਹਨਾਂ ਦੇ ਖੋਮੇ ਦੇ ਰੋਗ ਗਏ। ਸ਼ਬਦ ਆਰੰਭ ਹੁੰਦਾ ਹੈ ਕਿ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਦਰ ਮੇਰਾ ਪਰਮਾਤਮਾ ਵਾਹਿਗੁਰੂ ਵਸ ਗਿਆ, ਜਿਨ੍ਹਾਂ ਦੇ ਅੰਦਰ ਪ੍ਰਭੂ ਜੀ ਟਿਕ ਗਏ। ਸਾਹਿਬ ਕਹਿੰਦੇ ਨੇ ਤਿੰਨ ਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਰੋਗ ਗੁਰੂ ਨੇ ਉਸ ਨਾਮ ਨੇ ਗਵਾ ਦਿੱਤੇ, ਅੰਦਰ ਵਸ ਜਾਏ। ਪਿਆਰਿਓ, ਜਿਨ੍ਹਾਂ ਵੀ ਅਸੀਂ ਰਸਨਾ ਨਾਲ ਜਪਨੇ ਆ ਨਾ, ਇਹਦਾ ਭਾਰ ਵੇਵੇ ਕਿ ਇਹ ਅੰਦਰ ਟਿਕ ਜਾਏ, ਇਹ ਅੰਦਰ ਵਸ ਜਾਏ, ਅੰਦਰੋਂ ਭੁੱਲੇ ਨਾ। ਕਿਉਂਕਿ ਦੁਨਿਆਵੀ ਤੌਰ ਤੇ ਕੋਈ ਚੀਜ਼ ਬੋਲੀਏ ਤੇ ਦੇਖੋ ਉਹ ਕਈ ਸਾਲ ਨਹੀਂ ਭੁੱਲਦੀ, ਪਤਾ ਨਹੀਂ ਇਸ ਮਨ ਦੀ ਕੀ ਅਵਸਥਾ ਹੈ, ਰੋਜ਼ ਬੋਲਦਾ, ਰੋਜ਼ ਪੁਕਾਰਦਾ, ਬੋਲਣ ਤੋਂ ਬਾਅਦ ਫਿਰ ਘੜੀ ਪਿੱਛੋਂ ਭੁੱਲ ਜਾਂਦਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਅੰਦਰ ਵਸ ਗਏ। ਸਤਿਗੁਰੂ ਨੇ ਸ਼ਬਦ ਵਰਤੇ ਕਿ ਪਿਆਰੇ, ਜਿਨ ਕੈ ਬੰਤ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਏ, ਤੇ ਜਿਨ੍ਹਾਂ ਦੇ ਰੋਗ ਚਲੇ ਜਾਣ ਤੇ ਮੁਕਤ ਭਏ, ਜਿਨ ਹਰ ਨਾਮ ਧਿਆਇਆ। ਫਿਰ ਸ਼ਬਦ ਵਰਤੇ ਨੇ ਜਿਨ੍ਹਾਂ ਜਪਿਆ ਜਿਨ੍ਹਾਂ ਨੇ ਧਿਆਇਆ ਹੈ, ਸਾਹਿਬ ਜੀ ਕਿਰਪਾ ਕਰਦੇ ਨੇ, ਤਿੰਨ ਪਵਿੱਤਰ ਪਰਮ ਪਦ ਪਾਏ, ਉਹਨਾਂ ਗੁਰਮੁਖਾਂ ਨੂੰ ਪਵਿੱਤਰਤਾ ਮਿਲੀ, ਉਹ ਬਿਲਕੁਲ ਨਿਰਮਲ ਹੋ ਗਏ। ਤੇ ਪਰਮ ਪਦ ਦਾ ਅਰਥ ਹੈ ਉਹ ਪਰਮ ਅਵਸਥਾ ਜਿੱਥੇ ਪਹੁੰਚਿਆ ਹੋਇਆ ਨੂੰ ਪਰਤ ਕੇ ਲੇਪ ਸ਼ੇਪ ਕੋਈ ਨਹੀਂ ਲੱਗਦੀ, ਉਹ ਪਰਮ ਅਵਸਥਾ ਜਿੱਥੇ ਇਹ ਰੋਗ ਕੋਈ ਨਹੀਂ ਤੰਗ ਕਰਦੇ। ਜਿਨ੍ਹਾਂ ਜਿਨ੍ਹਾਂ ਨੇ ਵੀ ਜਪਿਆ ਉਹ ਅਰੋਗ ਹੋਏ ਨੇ, ਤੇ ਅੱਜ ਵੀ ਇਹ ਪਾਰਸ਼ ਕਲਾ ਵਾਪਰਦੀ ਹੈ ਗੁਰੂ ਕੇ ਨਾਮ ਦੀ, ਜਿਹੜੇ ਜਿਹੜੇ ਜਪਦੇ ਨੇ। ਪਿਛਲੇ ਦਿਨੀ ਦੇਖੋ ਇੱਕ ਗੱਲ, ਹਰਿਮੰਦਰ ਸਾਹਿਬ ਵਿੱਚੋਂ ਜਿਹੜੇ ਜਪਣ ਵਾਲੇ ਭਜਨ ਬੰਦਗੀ ਵਾਲੇ ਗੁਰਮੁਖ ਪਿਆਰੇ ਉੱਥੇ ਬੈਠਦੇ ਨੇ, ਕਿੰਨੀਆਂ ਰੂਹਾਂ ਨੇ ਜਿਹੜੀਆਂ ਰੋਜ਼ ਨੇਮ ਨਾਲ ਜਾ ਕੇ ਉਸ ਸਤਿਗੁਰੂ ਦੇ ਪਵਿੱਤਰ ਦਰਬਾਰ ਵਿੱਚ ਗੁਰੂ ਗੁਰੂ ਜਪਦੇ, ਕਿੰਨੇ ਕੁ ਅੰਦਰੋਂ ਟਿਕੇ ਨੇ, ਭਾਵਾਂ ਬਾਹਰੋਂ ਦੇਖਣ ਨੂੰ ਪਤਾ ਨਹੀਂ, ਪਰ ਹਾਂ ਅੰਦਰੋਂ ਜਾਣਨ ਵਾਲੇ ਇੱਕ ਦੂਜੇ ਨੂੰ ਦੇਖ ਕੇ ਸਮਝ ਲੱਗ ਜਾਂਦੀ ਹੈ ਇਸ ਬੰਦੇ ਦਾ ਅੰਦਰ ਕਿੱਥੇ ਕੁ ਟਿਕਿਆ ਹੋਣਾ ਹੈ। ਬੇਅੰਤ ਐਸੇ ਨੇ ਜਿਨ੍ਹਾਂ ਨੂੰ ਅੱਜ ਵੀ ਉੱਥੇ ਜਪਦੇ ਨੇ ਤੇ ਅਰੋਗਤਾ ਮਿਲਦੀ। ਉੱਥੇ ਘਟਨਾ ਸੀ, ਕਰਨਾਲ ਦਾ ਸੀ ਇੱਕ ਬੱਚਾ। ਦੇਖੋ ਮੇਰੀ ਬੇਨਤੀ ਨੂੰ ਤਵੱਜੋ ਨਾਲ ਸੁਣਿਓ, ਤੇ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਤੇ ਨਾਮ ਤੇ ਭਾਵਨਾ ਰੱਖਦਾ ਹੈ ਨਾ, ਉਹਨੂੰ ਯਕੀਨ ਹੈ ਉਹਨੂੰ ਅਰੋਗਤਾ ਮਿਲਦੀ ਹੈ। ਸਤਿਗੁਰੂ ਜੀ ਨੇ ਮਿਹਰ ਕੀਤੀ ਬਾਣੀ ਵਿੱਚ, ਕਈ ਐਸੇ ਸੱਜਣ ਨੇ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਸਰੀਰਕ ਦੁੱਖ ਹੁੰਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਉਹਨਾਂ ਦੇ ਕਿਉਂ ਨੀ ਦੂਰ ਹੁੰਦੇ, ਤੇ ਸਤਿਗੁਰੂ ਕਹਿੰਦੇ ਅਸਲ ਵਿੱਚ ਸੱਚ ਜਾਣੀ
ਉਹਨਾਂ ਨੇ ਆਪਣੀ ਮੰਜ਼ਿਲ ਸ਼ਰੀਰਕ ਦੁੱਖਾਂ ਦੀ ਨਿਵਿਰਤੀ ਨਹੀਂ ਬਣਾਇਆ। ਉਹ ਕਹਿੰਦੇ ਨੇ ਦੁੱਖ ਆਉਂਦੇ ਜਾਣ ਭਾਵੇਂ, ਇਹ ਤਾਂ ਕੱਪੜੇ ਨੇ, ਅੱਜ ਪਾਇਆ ਕੱਲ ਨੂੰ ਇਹਨੇ ਉਤਰ ਜਾਣਾ, ਇੱਕ ਕਿਰਪਾ ਕਰ ਇਹ ਦੁੱਖ ਦੀ ਪੀੜ ਵੀ ਮਿੱਠੀ ਲੱਗਣ ਲੱਗ ਪਵੇ। ਉਹ ਖਿਆਲ ਨਹੀਂ ਦੇਣਗੇ ਕਿ ਰੋਗ ਕੱਟਿਆ ਜਾਏ, ਕਿਉਂਕਿ ਅਸੀਂ ਕਈ ਵਾਰੀ ਕੇਵਲ ਤਨ ਤੱਕ ਸੀਮਿਤ ਰਹੀਏ। ਪਰ ਹਾਂ, ਜੇਕਰ ਕੋਈ ਚਾਹੇ ਤਨ ਦਾ ਰੋਗ ਵੀ, ਤੇ ਸਾਹਿਬ ਕਿਰਪਾਲੂ ਜੀ ਕਿਹਨਾਂ ਨੂੰ ਕੱਟਿਆ ਜਾਂਦਾ ਹੈ? ਬਾਬਾ ਭੀਖਣ ਸਾਹਿਬ ਨੇ ਜਿਹੜੇ ਸੋਰਚ ਰਾਗ ਵਿਚ ਰਹਿਮਤ ਕਰਕੇ ਦੋ ਬਚਨ ਕਹੇ ਨੇ, ਉਹਨਾਂ ਦਾ ਪਹਿਲਾ ਬਚਨ ਦੇਖੋ ਸਰੀਰਕ ਅੰਗਾਂ ਦਾ ਜ਼ਿਕਰ ਕੀਤਾ, ਕੇਵਲ ਮਨ ਦਾ ਰੋਗ ਨਹੀਂ ਕਿਹਾ। ਸਾਹਿਬ ਕਹਿੰਦੇ ਨੇ ਮੈਨੂੰ ਨੀਰ ਬਹਿ ਤਨ ਕੀਨਾ ਭੈ ਕੇਸ ਦੁਦਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪੁਰਾਣੀ ਰਾਮ ਰਾਏ ਹੋ ਹੈ ਬੈਦ ਬਨਵਾਰੀ ਆਪਣੇ ਸੰਤੈ ਲਿਓ ਉਭਾਰੀ ਮਾਥਾ ਪੀਰ ਹੋਮੇ ਦੀ ਪੀੜ ਨੇ ਕਹਿੰਦੇ ਨੇ ਮੱਥੇ ਵਿਚ ਪੀੜ ਏ ਸਰੀਰ ਜਲਨ ਹੈ ਸਾਰੀ ਚਮੜੀ ਜਲਦੀ ਪਈ ਏ ਟਿਕਾ ਨਹੀਂ ਆਉਂਦਾ। ਕਈ ਲੋਕ ਐਸੇ ਨੇ ਸਿਆਲ ਦੇ ਦਿਨਾਂ ਵਿਚ ਵੀ ਲੋਕ ਭਾਰੇ ਬਸਤਰ ਨਹੀਂ ਪਾਉਂਦੇ ਜੇ ਪੁੱਛੀਏ ਕਿਉਂ ਕਹਿੰਦੇ ਨੇ ਖੋਈ ਲੱਗੀ ਏ ਤਨ ਸੜਦਾ ਏ ਕਹਿਣ ਲੱਗੇ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਧ ਨਹੀਂ ਕਿੰਨੇ ਦੀ ਦਵਾਈ ਰਹੀ ਕੋਈ ਨਹੀਂ ਕੋਈ ਇਹਦਾ ਇਲਾਜ ਨਹੀਂ ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਨਹੀਂ ਇੱਕ ਇਲਾਜ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਧ ਜਗ ਸਾਰਾ ਪਰ ਆਪਣੀ ਮਨਮਤ ਨਾਲ ਅੰਮ੍ਰਿਤ ਨਾਮ ਨਹੀਂ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੁਖ ਦੁਆਰਾ ਜੇ ਗੁਰ ਪ੍ਰਸਾਦ ਵਾਪਰ ਜਾਏ ਗੁਰੂ ਜੀ ਅੰਮ੍ਰਿਤ ਜਲ ਦੇਣ ਤੇ ਨਾਮ ਦ੍ਰਿੜ ਕਰਾਇਆ ਜਾਏ ਦੇਖੋ ਕਿਉਂ ਨੀ ਨਾਮ ਚੱਲਦੇ ਅੰਦਰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਏ ਉਦੋਂ ਨਾਮ ਇੰਨਾ ਕੁ ਦ੍ਰਿੜ ਕਰਾਇਆ ਜਾਏ ਕਿ ਬੰਦਾ ਉਸ ਦਿਨ ਦਿੱਤੀ ਕੋਈ ਗੁਰੂ ਦੀ ਮਿਲੀ ਕੋਈ ਉਹ ਰਹਿਮਤ ਸਾਰੀ ਜ਼ਿੰਦਗੀ ਉਸ ਨਾਮ ਦਾ ਸੰਚਾਰ ਰਹਿ। ਹਜ਼ੂਰ ਨੇ ਮਿਹਰ ਕੀਤੀ ਸ਼ਬਦ ਵਰਤੇ ਉਹ ਸੱਜਣ ਸੀ ਇੱਕ ਉਸ ਬੱਚੇ ਦੀਆਂ ਅੱਖਾਂ ਦੀ ਜੋਤ ਚਲੀ ਗਈ ਨੌਜਵਾਨ ਦੀ ਅੱਖਾਂ ਦੀ ਜੋਤ ਗਈ। ਅੱਜ ਵੀ ਜੇ ਕਿਤੇ ਕੋਈ ਜਾਏ ਸੱਜਣ ਸਿੰਘ ਸਾਹਿਬ ਭਾਈ ਪੂਰਨ ਸਿੰਘ ਹੋਰਾਂ ਨੂੰ ਕਿਤੇ ਪੁੱਛਿਓ ਉਹਨਾਂ ਨੇ ਉਹ ਗੱਲ ਸੁਣਾਈ ਤੇ ਹਕੀਕਤ ਵਿਚ ਉਹ ਪੇਪਰਾਂ ਚ ਵੀ ਕਈ ਸੱਜਣਾਂ ਨੇ ਪੜ੍ਹੀ ਹੋਣੀ ਸੁਣਾਉਣ ਦੇ ਤਰੀਕੇ ਆਪਣੇ ਨੇ। ਕਹਿੰਦੇ ਉਸ ਨੂੰ ਅੱਖਾਂ ਦੀ ਜੋਤ ਚਲੀ ਗਈ ਹਰ ਪਾਸਿਓ ਜਵਾਬ ਮਿਲ ਗਿਆ ਕਿ ਕਿਤੇ ਵੀ ਇਸ ਦਾ ਇਲਾਜ ਨਹੀਂ। ਕਹਿੰਦੇ ਅਖੀਰ ਤੇ ਕਿਸੇ ਕਿਹਾ ਕਿ ਤੁਸੀਂ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਆਓ ਉਸ ਹਰਿਮੰਦਰ ਵਿਚ ਬੈਠ ਕੇ ਸਾਈ ਦੇ ਚਰਨਾਂ ਵਿਚ ਅਰਦਾਸ ਕਰੋ ਤੇ ਹਰਿਮੰਦਰ ਬਣਿਆ ਵੀ ਇਸ ਕਰਕੇ ਵੀ ਦੇਖੋ ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਸ ਤੁਕ ਦੇ ਅਰਥ ਨਹੀਂ ਕੀਤੇ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਪਰ ਆਮ ਟੀਕਾਕਾਰ ਜਿਤਨੇ ਵੀ ਨੇ ਭਾਈ ਕਾਨ ਸਿੰਘ ਨਾਭਾ ਨੇ ਵੀ ਅਰਥ ਕੀਤਾ ਹੈ ਕਿ ਗੁਰੂ ਸਾਹਿਬ ਨੇ ਹਰਿਮੰਦਰ ਇਸ ਕਰਕੇ ਬਣਾਇਆ ਹੈ ਇਹਦੇ ਵਿਚ ਸੰਤ ਭਗਤ ਜਪਣ ਵਾਲੇ ਆਉਣ ਤੇ ਆ ਕੇ ਬੰਦਗੀ ਕਰਨ ਮਾਲਕ ਦੀਆਂ ਰਹਿਮਤਾਂ ਲੈਣ। ਦੱਸਿਆ ਵੀ ਉਸ ਥਾਂ ਤੇ ਚਲੇ ਜਾਓ ਗਏ ਉਥੇ ਜਾ ਕੇ ਸੇਵਾ ਵੀ ਕੀਤੀ ਇਸ਼ਨਾਨ ਵੀ ਕੀਤਾ ਬਾਣੀ ਵੀ ਪੜੀ ਤੇ ਸਿੰਘ ਸਾਹਿਬ ਨੂੰ ਜਦੋਂ ਮਿਲੇ ਉਹਨਾਂ ਕਿਹਾ ਜੇ ਤਾਂ ਵਿਸ਼ਵਾਸ ਹੈ ਯਕੀਨ ਬਣਾਓ ਪਹਿਲਾਂ ਵੀ ਮੇਰਾ ਗੁਰੂ ਸਮਰੱਥ ਹੈ ਹਰ ਖੇਡ ਵਰਤਾ ਸਕਦਾ ਹੈ ਰੋਜ਼ਾਨਾ ਨੇਮ ਨਾਲ ਇਸ਼ਨਾਨ ਕਰਕੇ ਵਕਤ ਦੇਣ ਦਾ ਇੱਕੋ ਰੱਖਣਾ ਹੈ ਜਦੋਂ ਚੌਂਕੜਾ ਮਾਰ ਕੇ ਬਹਿਣਾ ਜਪਣ ਲਈ ਸਮਾਂ ਅੱਗੇ ਪਿੱਛੇ ਨਾ ਹੋਣ ਦਿਆ ਜੇ ਵਕਤ ਨਾਲ ਸਮੇਂ ਨਾਲ ਸਵਖਤੇ ਆ ਕੇ ਇਸ਼ਨਾਨ ਕਰਕੇ ਸਿਮਰਨ ਵਿਚ ਬਹੁ ਤੇ ਮਾਲਕ ਮੇਰ ਕਰੇਗਾ। ਕਹਿੰਦੇ ਨੇ ਕੁਝ ਕੁ ਦਿਨ ਬਹਿਣ ਤੋਂ ਬਾਅਦ ਗੁਰੂ ਕੇ ਸਿੱਖੋ ਉਸ ਨੌਜਵਾਨ ਨੂੰ ਪਰਤ ਕੇ ਫਿਰ ਮਾਲਕ ਨੇ ਮੇਰ ਕੀਤੀ। ਇੱਕ ਤਾਂ ਸੁਣਾਉਂਦੇ ਨੇ ਦੁਸ਼ਹਿਰੇ ਦੇ ਦਿਨ ਸਨ ਉਥੇ ਜਿੱਦਣ ਉਹ ਬੈਠਾ ਅਚਨਚੇਤ ਪਟਾਕਾ ਕਿਸੇ ਨੇ ਚਲਾਇਆ ਬੈਠੇ ਸਨ ਪਟਾਕਾ ਬਾਹਰ ਕਿਤੇ ਚੱਲਿਆ ਤੇ ਜਦੋਂ ਕੰਨਾਂ ਵਿਚ ਆਵਾਜ਼ ਪਈ ਤੇ ਕਈ ਵਾਰੀ ਅਸੀਂ ਅਪੋਲ ਜਾਂ ਬੈਠੇ ਹੋਈਏ ਕੋਈ ਉੱਚੀ ਬੋਲੇ ਤੇ ਤਾਂ ਮਨ ਤੜਕ ਜਾਂਦਾ। ਕਹਿੰਦੇ ਨੇ ਜਦੋਂ ਆਵਾਜ਼ ਕੰਨਾਂ ਵਿਚ ਪਈ ਅਸਲ ਵਿਚ ਪਤਾ ਨਹੀਂ ਉਹ ਪਟਾਕਾ ਸੀ ਕਿ ਕੀ ਸੀ ਕੰਨਾਂ ਵਿਚ ਆਵਾਜ਼ ਪਈ ਸਰੀਰ ਇੱਕੋ ਦਮ ਤੜਕਿਆ ਤੇ ਮੇਰੇ ਮਾਲਕ ਨੇ ਮਿਹਰ ਕੀਤੀ ਨੇਤਰਾਂ ਦੀ ਜੋਤ ਮਿਲ ਗਈ ਉਹਨੂੰ ਅਰੋਗਤਾ ਮਿਲੀ। ਗੁਰੂ ਸਮਰੱਥ ਨੇ ਪਿਆਰਿਓ ਹਜ਼ੂਰ ਕਹਿੰਦੇ ਨੇ ਜਿਤਨੇ ਵੀ ਰੋਗ ਨੇ ਇੱਥੇ ਹਜ਼ੂਰ ਨੇ ਸਭ ਰੋਗ ਸ਼ਬਦ ਵਰਤੇ ਹੈ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤਰ ਪਰਮ ਪਦ ਪਾਏ ਮੇਰੇ ਰਾਮ
साहब जी बख्शिश करदे ने कि मेरे राम हर जन आरोग पए गुर बचनी जिना जपया मेरा हर हर इनके खौम में रोग है अगे लाए बचन क्या इस दुनिया के बड़े 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 आए पर इस रोग तो बचे ना खौमे दा रूप एक कंडे ही ऐसा है देखो मूल ही जड़ एवे सतगुरु ने ताए के बाणी विच हे जन्म मरण अहंकार पाप आत्मा मित्रंत जंत शतरंग दृढ़ंत अनक माया बस्तीरने आवंत जावंत थाकंत जिया दुख सुख बहु भोगने परम भयान उद्यान रमनंग महा विकट आसाद रोगने वैदिन पार ब्रह्म परमेश्वर आराध नानक हर 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 हरे उस मालिक नु जप ओदा नाम इक दवाई है पर बड़े रोगी ने केड़े ब्रह्मा विष्णु महादेव त्रै गुण रोगी सब कहने ए तीन देवते मने ते तिना दे सुभाव ने एक दा करने पैदा करना दूजे दा करना है संभाल करनी तीजे दा सामने जीवां दे लेखे जोखे करने पर ओना मुताबक गुरु ग्रंथ साहिब दी बाणी दे फलसफे अनुसार नहीं साहिब जी दे अनुसार तां केवल एक ही है ब्रह्मा विष्णु महादेव त्रै गुण रोगी विच होमै कार कमाई ओना ने भी जितने काम कीते गुरु रामदास फरमाउंदे ने खौमे दे बध्या ने तिना गुणा दे बध्या ने साहिब कहिंदे जिन किए तिसै ना चेता है बपड़े बपड़े दर ते विचारे जिस परमात्मा ने बनाए ने जिस मालिक ने इन्हां नूं कीता सी उन्हां नूं ते उस नूं ते याद नहीं कीता कहिंदे ने खर गुरमुख सोझी पाई जेड़ी सोझी इन्हां देवतिया नूं भी ना मिली गुरु जी दे सन्मुख रहण वाले नाम जपण वाले गुरमुखां नूं मिल गए साहिब ने बचन कीते अगे खौमै रोग सब जगत व्यापिया तिनको जन्म मरण दुख भारी कहिंदे ने खौमे दे रोग विच सारी दुनिया ग्रसी पई किसे नु ताके देख लिये मेरा सतगुरु मेर करे अपने अंदर ही जदों झाती मारने कई दा जरूर है साहिब दी गोद विच बैठ के पर मन इना अवैड़ा कह खौमे दा रोग छुटे भी किवें कई जन्मां तो इहदा साथी बन के आउंदा पे शरीर चोला बदलदा पिया पर खौमे वाला रोग नहीं कदी खत्म होया स्याणा कहिंदे सन सज्जन शरीर नु कोई असाध रोग लगे तन दे बिनसन नाल ओ खत्म हो जांदा है पर खौमे दा रोग ए तन दे बिनसन नाल भी खत्म नहीं हुंदा ए अगा फिर अपना घर बना लैंदा है फिर जिओ जी बिरती विचों जिओ जियां जूना विचों बंदा निकल के आउंदा है ओहो जी बिरती कई वारी मनुखा जन्म विच भी ओहदे उत्ते प्रभाव पाई रखदी है ओहो जे संस्कार ओहो जी बिरती ओहो जे फुरने साहिब ने मेहर कीती एही कारण कि शरीर तां सारिआं नूं मिलिआ है पर बंदगी दी दात सब नूं नहीं जे मिली आपां कहांगे वी परमेश्वर विचकरा नहीं शरीर सब नूं मिले कई ऐसे ने जेड़े तन लै के भी अंदर दी बिरती पशुआं वाली है क्योंकि जेड़ा पिछले जन्म विच भोगिआ ओह संस्कार फिर अगां आवे बिरती ओह फिर रही ओह भागां वाले ने जिन्हां नूं पूर्वली कमाई करके मनुखा देई मिली ते मिली इस करके कि केवल सारी जिंदगी बंदगी करनी है सिमरन करना नाम जपना गुरु की सेवा करनी है देखो जे ए पहली खेड ना होवे ते साहिब कहिंदे ने गुरु जी भी उन्हां नूं मिलदे ने नानक सतगुरु तिन्हां मिलाया जिन्हां तुरे पया संजोग पूर्व किते लिखा के आया कि तेनूं जिहड़ा जन्म मिलेगा पशु बिरती वाला नहीं ताहि साहिब कहिंदे ने सरवर हंस तुरे की मेला खसमै एवै भाणा पंछी ता बंदे ता दोनों ने सरवर अंदर की राम मूर्ति सो हंसा का खाना पर आम बंदा क्यों नहीं खांदा कहिंदे ने बगला काग ना सही रही सरवर जे होवै अत सियाणा ओना रिस्क ना पयो ओथै ओना होरो खाना ताहि ता जे पूर्वला है साहिब कहिंदे ने बीज पहला जमया पहला बीज बीजे कई वारी असीं देखने आ कि कई सज्जन ऐसे मिलते ने देखने तुहाडी जिंदगी विच भी कई साल उन्हां दे पहला दे होर तरीके दी जिंदगी विच निकलदे ने वकारां विच नशियां विच दुनिया दे पदार्थ दे भोगां विच इको दम उन्हां दी जिंदगी विच कांटा बदल हो जांदा है इको दम ओह इहो जिहा मोड़ कट जांदे ने इंज लगदा वी पहला शुरू तों रब दी भगती विच सन बीज पहला पिया हुंदा धरती विच पर पुंगर दा वेले तो बिना नहीं देखो खेती करने वाले सजना नूं पता है
ਕਿ ਜਦੋਂ ਅਸੀਂ ਫਸਲ ਬੀਜਨੇ ਆ, ਹੁਣ ਮੰਨ ਲਓ ਜਿਵੇਂ ਪੰਜਾਬ ਦੀ ਧਰਤੀ ਤੇ ਝੋਨਾ ਲਾਇਆ ਜਾ ਰਿਹਾ, ਕਣਕ ਨੂੰ ਵੱਢਿਆ, ਕੁਝ ਕੁ ਦਾਣੇ ਐਸੇ ਨੇ ਜਿਹੜੇ ਕਣਕ ਦੇ ਖੇਤ ਵਿਚ ਰਹਿ ਗਏ ਨੇ, ਭਾਵੇਂ ਜ਼ਿਮੀਦਾਰ ਉਸ ਖੇਤ ਵਿਚ ਜਿੰਨੇ ਕੱਖ ਨੇ ਲਾੜੇ ਉਹਨੂੰ ਅੱਗ ਲਾ ਦੇ, ਪਰ ਜਦੋਂ ਅਗਲਾ ਸਾਲ ਰੁੱਤ ਦਾ ਸਮਾਂ ਆਉਣਾ ਨਾ, ਪਰਤ ਕੇ ਦੇਖੋ ਉਹ ਸੜੇ ਹੋਏ ਖੇਤ ਵਿਚੋਂ ਸਾਲ ਪਹਿਲਾਂ ਪਏ ਹੋਏ ਦਾਣੇ ਫਿਰ ਪੁੰਗਰ ਲੱਗ ਪੈਂਦੇ। ਕੀ ਇੰਨਾ ਪਾਣੀ ਲਾਇਆ, ਇੰਨਾ ਵਾਹਿਆ, ਇੰਨੀ ਅੱਗ ਲਾਈ, ਫਿਰ ਕਿਉਂ ਪੁੰਗਰੇ? ਉਹ ਅਸਲ ਵਿਚ ਬੀਜ ਪੁਰਾਣਾ ਪਿਆ ਹੋਇਆ, ਨਾਸ਼ ਨਹੀਂ ਹੋਇਆ। ਗੁਰੂ ਸਾਹਿਬ ਕਹਿੰਦੇ ਸੱਜਣਾ, ਜਿਹਦੀ ਜ਼ਿੰਦਗੀ ਵਿਚ ਮੋੜ ਆਇਆ ਕਦੀ ਵੀ ਇਹ ਭੁੱਲੀ ਨਾ, ਹਕੀਕਤ ਪੂਰਬਲਾ ਬੀਜ ਕਿਤੇ ਪਿਆ ਹੈ। ਜਿੱਦਣ ਰੁੱਤ ਆਉਂਦੀ ਏ, ਸਮਾਂ ਆਉਂਦਾ ਹੈ, ਸੰਗਤ ਮਿਲਦੀ ਏ, ਉਸੇ ਵੇਲੇ ਰਸਕ ਬੈਰਾਗੀਆਂ ਦੀ ਸੰਗਤ ਕਰਨ ਦੀ ਦੇਰ ਏ, ਸਮਾਂ ਮਿਲੇ ਤੇ ਉਹ ਬੀਜ ਪੁੰਗਰ ਕੇ ਬਾਹਰ ਆ ਜਾਂਦਾ। ਤਾਂ ਹੀ ਸਾਹਿਬ ਨੇ ਕਿਹਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ, ਮਿਲਿਓ ਮਿਟਿਓ ਅੰਧੇਰ, ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਪਰ ਪੂਰਬ ਕਰਮ ਅੰਕੁਰ, ਅੰਕੁਰ ਦਰ ਤੇ ਪਹਿਲਾ ਪਿਆ ਹੋਇਆ ਬੀਜ ਪੁੰਗਰ ਕੇ ਬਾਹਰ ਆਏ। ਅਸੀਂ ਬਾਣੀ ਵਿਚ ਇਕ ਸ਼ਬਦ ਬੜੀ ਵਾਰੀ ਪੜ੍ਹਨੇ ਆ, ਗਣਕਾ। ਭਾਈ ਸਾਹਿਬ ਨੇ ਸ਼ਬਦ ਵੀ ਵਰਤੇ, ਗਣਕਾ ਪਾਪਣ ਹੋਏ ਕਰ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਅਚਾਨ ਚੱਕ ਭਾਵੇਂ ਸ਼ਬਦ ਵਰਤੇ ਹੈ, ਪਰ ਦੁਨੀਆਂ ਦੀ ਨਜ਼ਰਾਂ ਵਿਚ ਅਚਾਨ ਚੱਕੇ, ਪਰ ਪਰਮੇਸ਼ਵਰ ਦੀ ਵਿਧ ਬਣਾਈ ਸੀ ਵੀ ਇਹਦੇ ਘਰ ਸਾਧੂ ਨੇ ਆਉਣਾ। ਸਾਖੀ ਪੋਥੀ ਵਾਲੇ ਬੜੀ ਸੋਹਣੀ ਗੱਲ ਕਹਿੰਦੇ ਨੇ ਵੀ ਇਹ ਇਕੋ ਦਮ ਰੱਬ ਦੀ ਭਗਤੀ ਵਿਚ ਇੰਨੀ ਗੁੜੁੰਦ ਹੋ ਗਈ, ਪਹਿਲਾਂ ਜੀਵਨ ਨਖਿੱਧ ਕਿਉਂ? ਉਥੇ ਕਹਿੰਦੇ ਨੇ ਪਹਿਲਾ ਜਨਮ ਸੀ ਇਹਦਾ, ਕਰਨੀ ਵਾਲੇ ਮਹਾਂਪੁਰਸ਼ਾਂ ਨੇ ਬਚਨ ਸੁਣਾਏ, ਕਹਿੰਦੇ ਨੇ ਪਹਿਲੇ ਜਨਮ ਵਿਚ ਇਸ ਦੇ ਪਤੀ ਦੀ ਮੌਤ ਹੋ ਗਈ, ਪਰ ਜਵਾਨੀ ਵੇਸੀ ਤੇ ਇਸ ਦੇ ਪਰਿਵਾਰ ਨੇ, ਭਰਾ ਨੇ, ਬਾਪ ਨੇ ਇੱਕ ਗੱਲ ਕਹੀ ਕਿ ਧੀਏ ਦਿਨ ਕੱਟਣੇ ਨੇ, ਦੇਖ ਜੇ ਤੂੰ ਰੱਬ ਦੀ ਬੰਦਗੀ ਨਾਮ ਦਾ ਆਸਰਾ ਲੈ ਲੈ ਤੇ ਦਿਨ ਬੜੇ ਸੌਖੇ ਕੱਟੇ ਜਾਣਗੇ, ਆਪਣੇ ਅੰਦਰ ਨੂੰ ਟਿਕਾ ਲੈ ਤੇ ਜੇ ਤੂੰ ਕਹਿ ਦੂਜੇ ਥਾਂ ਤੇ ਪ੍ਰਣਾਮ ਦੀ ਉਦੋਂ ਰਿਵਾਜ ਰਸਮ ਵੀ ਨਹੀਂ ਸੀ ਉਹਨਾਂ ਵਿਚ। ਉਹਨੇ ਕਿਹਾ ਮੈਂ ਵਾਹਿਗੁਰੂ ਜਾਂ ਜੋ ਵੀ ਉਸ ਵੇਲੇ ਸੀ ਪ੍ਰਭੂ ਦੇ ਨਾਮ ਦੀ ਟੇਕ ਲਾਂਗੀ, ਲਈ ਟੇਕ। ਦੇਖੋ ਮਨ ਦਾ ਕੋਈ ਪਤਾ ਨਹੀਂ ਗੁਰਮੁਖੋ, ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਅੰਤਲਾ ਸਵਾਸ ਸੁਰਖਰੂ ਹੋ ਕੇ ਨਿਕਲੇ, ਫਿਰ ਸਮਝਾਂਗੇ ਜੀਵਨ ਦੀ ਬਾਜੀ ਜਿੱਤਣ ਵਾਲੇ ਪਾਸੇ ਗਏ। ਸਾਰੀ ਜ਼ਿੰਦਗੀ ਉਹਨੇ ਕਮਾਈ ਕੀਤੀ, ਮਾਰਗ ਬੜਾ ਖੰਡੇ ਧਾਰੇ, ਵਾਲ ਨਾਲੋਂ ਵੱਧ ਬਰੀਕ, ਕਿਉਂਕਿ ਇੱਕ ਫੁਰਨਾ ਹੀ ਪਿਛਲੇ ਕੀਤੇ ਹੋਏ ਉੱਤੇ ਪਾਣੀ ਫੇਰਨ ਦੇ ਸਮਰੱਥ ਹੋ ਜਾਂਦਾ। ਕਈ ਵਾਰ ਕਹਿੰਦੇ ਸਾਰੀ ਜ਼ਿੰਦਗੀ ਕੀਤੀ, ਅੰਤਲਾ ਸਮਾਂ ਆ ਗਿਆ, ਤਨ ਨੂੰ ਰੋਗ ਲੱਗ ਗਿਆ, ਬਿਮਾਰ ਹੋਈ, ਵੈਦ ਆਇਆ, ਉਹਨੇ ਕੇਵਲ ਇਹਦੇ ਹੱਥ ਨੂੰ ਆਪਣੇ ਹੱਥ ਵਿਚ ਪਕੜਿਆ, ਨਬਜ਼ ਨੂੰ ਤੱਕਣ ਲੱਗਾ, ਪਤਾ ਨੀ ਕਿਤੇ ਪਿਆ ਮਲੀਨ ਫੁਰਨਾ ਪੁੰਗਰ ਆਇਆ। ਮਨ ਨੇ ਕਿਹਾ, ਮਨਾ ਤੂੰ ਸੰਸਾਰ ਦਾ ਕੀ ਸੁਖ ਦੇਖਿਆ, ਸਾਈ ਮਿਲਿਆ ਸੀ ਪਰ ਜੋਬਨ ਵੀ ਚਲਾ ਗਿਆ, ਇਸੇ ਫੁਰਨੇ ਨਾਲ ਹੋਗੀ ਮੌਤ, ਅਗਲਾ ਜਨਮ ਉਸ ਫੁਰਨੇ ਨੇ ਕਿੱਥੇ ਲਿਆ ਖੜਾ ਕੀਤਾ। ਸਾਹਿਬ ਨੇ ਬਾਣੀ ਵਿਚ ਕਿਹਾ ਨੀ ਕਿ ਅੰਤ ਕਾਲ ਜੋ ਇਸਤਰੀ ਸਿਮਰੈ, ਇਹਦਾ ਅਰਥ ਕੇਵਲ ਮਨੁੱਖ ਵੱਲ ਨਹੀਂ, ਹਰ ਇਕ ਪ੍ਰਾਣੀ ਮਾਤਰ ਲਈ ਕੇਵਲ ਵਾਸਨਾ ਇਹਦਾ ਅਰਥ ਕਰਾਂਗੇ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ, ਵੇਸ਼ਵਾ ਜੋਨ ਵੱਲ ਵੱਲ ਉਤਰੈ, ਅਗਲਾ ਜਨਮ ਮਿਲ ਗਿਆ। ਪਰਤ ਕੇ ਕਿਸੇ ਨੇ ਪੁੱਛਿਆ, ਸਾਧੂ ਕਿਉਂ ਮਿਲਿਆ? ਕਹਿਣ ਲੱਗੇ, ਇਸ ਕਰਕੇ ਮਿਲਿਆ ਕਿਉਂਕਿ ਪਹਿਲੇ ਜਨਮ ਦੀ ਕਮਾਈ ਵੀ ਸੀ ਬਦਕੀ ਦੀ। ਉਸ ਫੁਰਨੇ ਨੇ ਕਿੰਨਾ ਵੱਡਾ ਕਸ਼ਟ ਵੀ ਦਿੱਤਾ ਤੇ ਸਾਈ ਨੇ ਮੇਰ ਕੀਤੀ, ਕੀਤੀ ਹੋਈ ਕਮਾਈ ਕਰਕੇ ਮਹਾਂਪੁਰਖ ਆਚਾਨ ਚੱਕ, ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋਸ ਪੋਤਾ, ਰਾਮ ਨਾਮ ਉਪਦੇਸ਼ ਕਰ, ਖੇਡ ਗਿਆ ਦੇ ਵੰਸ਼ ਸੋਤਾ, ਲਿਬ ਲੱਗੀ ਤਿਸ ਤੋਤਿਓ ਲਿਬ ਲੱਗੀ। ਦੇਖੋ ਜਿਹਨੇ ਕਮਾਈ ਕਰਨੀ, ਜਿਹੜੇ ਜਪਦਾ ਨਹੀਂ, ਅਸੀਂ ਸ਼ਬਦ ਵਰਤਨੇ ਆ ਜੀ ਵਾਹਿਗੁਰੂ ਵਾਹਿਗੁਰੂ, ਤੋਤਾ ਰਟਨ ਕੜੀ ਪਿੱਛੋਂ ਕਹੀ ਜਾਣਾ। ਮੈਂ ਕਹਿੰਦਾ ਨਹੀਂ, ਜਿਨ੍ਹਾਂ ਦੇ ਭਾਗ ਜਾਗਦੇ ਨੂੰ ਤੋਤੇ ਰਟਾਂਦਿਆਂ ਵੀ ਜੁੜ ਜਾਂਦੇ ਨੇ, ਜਿਨ੍ਹਾਂ ਦੇ ਭਾਗ ਨਹੀਂ ਜਾਪਣੇ ਉਹ ਜਪਦਿਆਂ ਹੋਇਆਂ ਨੂੰ ਵੀ ਤੋਤਾ ਰਟਨ ਕਹਿੰਦੇ। ਨਹੀਂ, ਲਿਬ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ। ਸਾਹਿਬ ਕਿਰਪਾਲੂ ਕਹਿੰਦੇ ਜਿਨ੍ਹੇ ਜਿਨ੍ਹੇ ਜਪਿਆ ਉਹਨਾਂ ਦੇ ਅੰਦਰ ਦੇ ਖੋਮੇ ਦੇ ਰੋਗ ਬਿਨਸੇ, ਗੁਰ ਪ੍ਰਸਾਦੀ ਕੋ ਵਿਰਲਾ ਛੁੱਟੈ, ਖੋਮੇ ਦੇ ਰੋਗ ਤੋਂ ਕੋਈ ਵਿਰਲਾ ਗੁਰੂ ਕੀ ਕਿਰਪਾ ਨਾਲ ਛੁੱਟਦਾ ਹੈ। ਜਿਹੜਾ ਛੁੱਟ ਜਾਏ ਤਿਸ ਜਨ ਕੈ ਖੋ ਬਲਿਹਾਰੀ, ਉਹਦੇ ਤੋਂ ਮੈਂ ਕੁਰਬਾਨ ਜਾਣਾ, ਅਖੀਰ ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿਨ ਸਿਸ਼ਤ ਸਾਜੀ, ਜਿਨ੍ਹੇ ਸ੍ਰਿਸ਼ਟੀ ਨੂੰ ਸਾਜਿਆ ਹੈ, ਬਣਾਇਆ ਹੈ। ਦੇਖੋ ਭਾਵੇਂ ਅਸੀਂ ਕਹਿੰਦੇ ਹਾਂ ਵੀ ਰੱਬ ਨੇ ਕੇਵਲ ਸ੍ਰਿਸ਼ਟੀ ਬਣਾਈ ਏ, ਸਾਜੀ ਨਹੀਂ, ਬਿਲਕੁਲ ਨਹੀਂ, ਉਹਨੇ ਬਣਾਈ ਵੀ ਏ ਤੇ ਉਹਨੇ ਸਾਜੀ ਵੀ। ਦੇਖੋ ਅਸੀਂ ਇੱਕ ਦਿਨ ਸੁਣਿਆ ਕਿਸੇ ਸੱਜਣ ਤੋਂ, ਉਹ ਕੇਵਲ ਬਣਾਈ ਏ, ਸਾਜੀ ਨਹੀਂ, ਸਾਜੀ ਮਨੁੱਖ ਨੇ ਬਿਲਕੁਲ ਨਹੀਂ, ਜਿੰਤੂ ਸਾਜ ਸਵਾਰ ਸ਼ਿੰਗਾਰਿਆ। ਸਾਹਿਬ ਕਹਿਣ ਲੱਗੇ ਜਿਨ ਸਿਸ਼ਟ ਸਾਜੀ, ਜਿਨ੍ਹੇ ਸਾਜੀ ਹੈ, ਸੋਈ ਕਰ ਜਾਣਾ, ਉਹੀ ਜਾਣਦਾ ਇਸ ਖੇਡ ਨੂੰ, ਤਾਂ ਕਾ ਰੂਪ ਅਪਾਰ, ਉਸ ਮਾਲਕ ਦੇ ਰੂਪ ਨੂੰ ਕੌਣ ਕਤਲ ਕਰ ਸਕਦਾ। ਨਾਨਕ ਆਪੇ ਵੇਖ ਹਰ ਬਿਖਸ਼ੈ, ਹਜ਼ੂਰ ਕਹਿ ਰਹੇ ਨਾਨਕ ਆਪੇ ਵੇਖ ਹਰ ਬਿਖਸ਼ੈ। ਵੇਖ ਦਾ ਅਰਥ ਵੈਸੇ ਹੁੰਦਾ ਵੇਖਣਾ ਵੀ, ਤੇ ਵੇਖ ਦਾ ਅਰਥ ਹੁੰਦਾ ਸੰਭਾਲਣਾ ਵੀ, ਤੇ ਵੇਖ ਦਾ ਅਰਥ ਹੁੰਦਾ ਵੱਖਰੋ ਵੱਖਰਾ, ਜਿਹਨੂੰ ਵੇਕਾ ਵੇਕੀ ਸ਼ਬਦ ਵੀ ਕਈ ਵਾਰੀ ਪੜ੍ਹਨੇ ਆਪਾਂ। ਹਜ਼ੂਰ ਕਹਿੰਦੇ ਨੇ ਉਹ ਆਪ ਪੈਦਾ ਕਰਕੇ ਇਹਨੂੰ ਵੇਖਦਾ ਸੰਭਾਲਦਾ, ਤੇ ਫਿਰ ਜਦੋਂ ਜੀਵ ਕਿਰਤਕਾਰ ਕਰਦੇ ਨੇ, ਭੱਜੇ ਨੱਠੇ ਫਿਰਦੇ ਨੇ, ਉਹ ਕੱਲਾ ਬੈਠਾ ਵੇਖ ਕੇ ਖੁਸ਼ ਵੀ ਬੜਾ ਹੁੰਦਾ। ਹਜ਼ੂਰ ਬਖਸ਼ਿਸ਼ ਕਰ ਰਹੇ ਨਾਨਕ ਆਪੇ ਵੇਖ ਹਰ ਬਿਖਸ਼ੈ, ਵੇਖਦਾ ਤੇ ਖੁਸ਼ ਹੁੰਦਾ, ਪਰ ਜਦੋਂ ਕਦੀ ਉਹਦੀ ਭਗਤ ਭਜਨ ਬੰਦਗੀ ਸਿਮਰਨ ਕਰਨ ਵਾਲਾ ਪਹੁੰਚਦਾ ਨਾ, ਰੱਬ ਨੂੰ ਸਭ ਤੋਂ ਖੁਸ਼ੀ ਉਦਨ ਹੁੰਦੀ ਏ ਗੁਰਮੁਖ, ਜਿਦਨ ਬੰਦਗੀ ਕਰਨ ਵਾਲਾ ਉਹਦੇ ਨਾਲ ਗੱਲਾਂ ਕਰਨ ਜੋਗਾ ਹੋ ਜਾਏ। ਬਾਬਾ ਨਾਮਦੇਵ ਨੇ ਤਾਂ ਹੀ ਕਿਹਾ ਸੀ, ਕਹਿੰਦੇ ਰੱਬ ਅਸੀਂ ਭਾਵੇਂ ਉਹਨਾਂ ਦੀ ਸ਼ਰਧਾ ਨੂੰ ਵੇਖ ਕੇ ਕਹਿੰਦੇ ਹਾਂ ਕਿ ਕਰਮ ਕਾਂਡ ਨਹੀਂ, ਉਹ ਕਹਿੰਦੇ ਰੱਬ ਵੇਖ ਕੇ ਹੱਸਿਆ ਸੀ। ਏਕ ਭਗਤ ਮੇਰੇ ਕਿਰਦਾ ਬਸੈ ਨਾਮੇ ਦੇਖ ਨਾਰਾਇਣ ਹੱਸੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਹੱਸ ਬੋਲੇ ਭਗਵਾਨ ਜੀ, ਸ਼ਬਦ ਅਸੀਂ ਪੜ੍ਹਨੇ ਆ ਭਾਵੇਂ ਦੂਜਾ ਪ੍ਰਕਰਨੇ, ਉਥੇ ਇਕ ਸਾਹਿਬ ਨੇ ਭਾਈ ਸਾਹਿਬ ਨੇ ਹੋਰ ਸ਼ਬਦ ਦਰਜ ਕੀਤਾ, ਜਦੋਂ ਪੜ੍ਹਨੇ ਆ ਦਰਸ਼ਨ ਦੇਖਣ ਨਾਮ ਦਿਓ ਭਲਕੇ ਗੁਰ ਤਲ ਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਕਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾ ਜੇਤ ਭਾਵੇ, ਠਾਕੁਰ ਜੀ ਨੂੰ ਪੁੱਛਿਓਸ਼ ਦਰਸ਼ਨ ਕਿਵੇਂ ਤਰਲੋਚਨ ਪਾਵੇ। ਹੱਸ ਕੇ ਠਾਕੁਰ ਬੋਲਿਆ, ਹੱਸ ਕੇ ਦਾ ਮਤਲਬ ਭਗਤੀ ਕਰਨ ਵਾਲਾ ਜਦੋਂ ਗੱਲ ਕਰੇ ਤੇ ਸਾਈ ਹੱਸਦਾ, ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ। ਹਜ਼ੂਰ ਕਹਿੰਦੇ ਨੇ ਉਹ ਆਪ ਵੇਖਦਾ, ਤੇ ਜਦੋਂ ਅਸੀਂ ਸੱਚਖੰਡ ਵਾਲੀ ਪੌੜੀ ਪੜ੍ਹਨੇ ਆ, ਵੇਖ ਹੈ ਦਿਖਸ ਹੈ ਕਰ ਵਿਚਾਰ, ਉਹ ਵਿੰਦ ਹੈ ਆਪਣੇ ਭਗਤਾਂ ਨੂੰ, ਕਿਉਂਕਿ ਉੱਥੇ ਤਿੱਥਾ ਭਗਤ ਵਸਾਂ ਕੇ ਲੋਭ ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਤਿੱਥ ਹੈ ਖੰਡ ਮੰਡਲ ਵਰ ਪੰਡ, ਜੇ ਕੋ ਕਥ ਹੈ ਤਾਂ ਅੰਤ ਨਾ ਅੰਤ, ਤਿੱਥ ਹੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਦਿਖਸ ਹੈ ਕਰ ਵਿਚਾਰ, ਉਹ ਵੇਖਦਾ ਹੈ ਤੇ ਨਾਲੇ ਖੁਸ਼ ਹੁੰਦਾ। ਪਰ ਕਿਹੜੀ ਅਵਸਥਾ ਤੇ ਦੇਖੋ, ਜਿੱਥੇ ਸੱਚ ਖੰਡ ਵਸੈ ਨਿਰੰਕਾਰ ਹੈ, ਸਾਹਿਬ ਕਹਿੰਦੇ ਨਾਨਕ ਆਪੇ ਵੇਖ ਹਰ ਦਿਖਸ ਹੈ, ਗੁਰਮੁਖ ਬ੍ਰਹਮ ਵਿਚਾਰੋ, ਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਜਿਹੜੇ ਗੁਰਮੁਖ ਨੇ, ਉਹ ਇਸ ਪ੍ਰਭੂ ਦੇ ਨਾਮ ਦੀ ਬ੍ਰਹਮ ਦੀ ਵਿਚਾਰ ਕਰਦੇ ਨੇ। ਗੁਰਮੁਖੋ ਆਪ ਵਡਭਾਗੀ ਹੋ, ਅੱਜ ਇੱਕ ਤਾਂ ਸਤਿਗੁਰੂ ਨੇ ਅਸੀਸ ਦੇ ਦਿੱਤੀ ਕਿ ਹਰ ਜਨ ਆਰੋਗ ਪੈ ਗਏ, ਨਾਲ ਇੱਕ ਬਖਸ਼ਿਸ਼ ਕੀਤੀ ਜੇ ਇਸ ਰੋਗ ਨੂੰ ਜੜ ਤੋਂ ਕੱਟਣਾ ਤੇ ਹਉਮੈ ਜੜ ਹੈ ਨਾਮ ਇਹਦੀ ਦਵਾਈ ਹੈ, ਇਹਦਾ ਇਲਾਜ ਹੀ ਇਹ। ਸਤਿਗੁਰੂ ਦੀ ਅਸੀਂ ਇਹ ਤੁਕ ਤਾਂ ਕਹਿ ਦਿੰਦੇ ਹਾਂ, ਹਉਮੈ ਦੀਰਘ ਰੋਗ ਹੈ, ਦੀਰਘ ਰੋਗ ਕਿਤੇ ਅੱਧੀ ਤੁਕ ਹੈ। ਸਤਿਗੁਰੂ ਅੱਗੇ ਕਹਿੰਦੇ ਨੇ ਇੰਨੀ ਗੱਲ ਕਹਿ ਕੇ ਨਿਰਾਸ਼ ਨਾ ਹੋਈ, ਜਾਗਾ ਦਵਾਈ ਵੀ ਦਿੱਤੀ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਕਹਿੰਦੇ ਨੇ ਇਹ ਤਰੀਕਾ ਹੈ, ਇਸ ਤਰੀਕੇ ਨਾਲ ਦੁੱਖ ਕੱਟੇ ਜਾਂਦੇ ਨੇ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਕੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।